ਜਿਹੜੀ ਕੈਦ ਵਿੱਚ ਰਾਜੇ ਸਨ ਉਹ ਭਗਵਾਨ ਕ੍ਰਿਸ਼ਨ ਜੀ ਨੇ ਛੁਡਾਏ। ਇਹ ਸਾਰਾ ਇਤਿਹਾਸ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣਾਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਪਟਨਾ ਸਾਹਿਬ ਚ ਬਿਰਾਜਮਾਨ ਨੇ, ਬਹੁਤ ਸਾਰੀਆਂ ਸਿੱਖ ਸੰਗਤਾਂ ਸੇਵਕ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਆ ਰਹੇ ਨੇ। ਸਭ ਦੀਆਂ ਭਾਵਨਾਵਾਂ ਕਾਮਨਾਵਾਂ ਗਰੀਬਨ ਵਾਗ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਪੂਰਨ ਕਰਦੇ ਨੇ। ਕੋਈ ਵੀ ਜਾਚਕ ਲੋੜਵੰਦ ਸਤਿਗੁਰਾਂ ਦੇ ਚਰਨਾਂ ਵਿੱਚੋਂ ਖਾਲੀ ਨਹੀਂ ਮੁੜਦਾ, ਹਰ ਇੱਕ ਮਾਈ ਭਾਈ ਨੂੰ ਵਰਸਾ ਕੇ ਭੇਜਦੇ ਹਨ ਤੇ ਗੁਰਸਿੱਖ ਵੀ ਬੜੀ ਭਾਵਨਾ ਨਾਲ ਸਤਿਗੁਰਾਂ ਦੀ ਸੇਵਾ ਕਰ ਰਹੇ ਨੇ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ 11 ਰਾਸਾਂ ਕੱਲ ਦੀ ਕਥਾ ਵਿੱਚ ਸੰਪੂਰਨ ਹੋਈਆਂ, ਅੱਜ 12ਵੀਂ ਰਾਸ ਆਰੰਭ ਹੋ ਰਹੀ ਹੈ। ਇਹਦੇ ਵਿੱਚ ਵੀ ਨੌਵੇਂ ਪਾਤਸ਼ਾਹ ਦਾ ਇਤਿਹਾਸ ਹੈ, ਦਸਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਕਿਵੇਂ ਹੋਇਆ ਉਹ ਇਤਿਹਾਸ ਹੈ, ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਲ ਲੀਲਾ ਦੇ ਕੁਝ ਕੌਤਕ ਨੇ ਉਹ ਇਸ 12ਵੀਂ ਰਾਸ ਦੇ ਵਿੱਚ ਭਾਈ ਸਾਹਿਬ ਨੇ ਵਰਣਨ ਕੀਤੇ ਨੇ। ਤੇ 12ਵੀਂ ਰਾਸ ਦੀ ਆਰੰਭਤਾ ਹੋ ਰਹੀ, ਇਸ ਕਰਕੇ ਮੁੱਢ ਤੋਂ ਮੰਗਲਾ ਚਰਨ ਕਰ ਰਹੇ ਨੇ। ਆਓ ਗੁਰੂ ਚਰਨਾਂ ਨਾਲ ਸੁਰਤੀਆਂ ਜੋੜੀਏ, ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਿਗੁਰ ਪ੍ਰਸਾਦ।
ਮੰਗਲਾ ਚਰਨ ਪਹਿਲਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਮੰਗਲ ਆਉਂਦਾ ਹੈ, ਵਸਤੂ ਨਿਰਦੇਸ਼ ਮੰਗਲ ਜਿਸ ਨੂੰ ਕਹਿੰਦੇ ਨੇ, ਉਹ ਭਾਈ ਸਾਹਿਬ ਨੇ ਕੀਤਾ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ, ਉਹ ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਤੇ ਸਾਰਿਆਂ ਦਾ ਪ੍ਰਕਾਸ਼ਿਤ ਹੈ, ਔਰ ਸਤਿਗੁਰਾਂ ਦੀ ਕਿਰਪਾ ਨਾਲ ਜਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਜਿਹੜਾ ਇਹ ਦੂਸਰਾ ਮੰਗਲ ਹੈ, ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਵਰਤਿਆ। ਇਹ ਮੰਗਲ ਦਸਵੇਸ਼ ਪਾਤਸ਼ਾਹ ਜੀ ਨੇ ਕੀਤਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਦੋਵੇਂ ਮੰਗਲ ਵਿੱਚ ਰੱਖੇ ਨੇ ਕਿ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ ਵੀ ਹੈ ਔਰ ਦਸਮ ਗ੍ਰੰਥ ਸਾਹਿਬ ਜੀ ਦਾ ਵੀ ਮੰਗਲ ਹੈ। ਇਹਦੇ ਵਿੱਚ ਦਸਵੇਂ ਪਾਤਸ਼ਾਹ ਜੀ ਦਾ ਮੰਗਲ ਜਿਵੇਂ ਦਸਮ ਗ੍ਰੰਥ ਸਾਹਿਬ ਚ ਕੀਤਾ ਗਿਆ, ਉਹਦਾ ਜ਼ਿਕਰ ਹੈ ਇੱਕ ਓਅੰਕਾਰ ਅਕਾਲ ਪੁਰਖ ਇੱਕ ਹੈ, ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ, ਸ੍ਰੀ ਵਾਹਿਗੁਰੂ ਜੋ ਸ੍ਰੀ ਦਾ ਨਾਮ ਹੈ, ਸ਼੍ਰੋਮਣੀ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ, ਉਸੇ ਦੀ ਫਤਿਹ ਹੈ, ਉਸੇ ਦੀ ਹਰ ਜਗ੍ਹਾ ਤੇ ਹਰ ਮੈਦਾਨ ਤੇ ਫਤਿਹ ਹੈ।
ਪਰ ਬ੍ਰਹਮ ਪਰਮਾਤਮਾ ਵਿਆਪਕ ਸਕਲ ਸਮਾਨ।
ਹੁਣ ਦਵਾਦਸ਼ਮੀ ਰਾਸ ਆਰੰਭ ਹੋ ਰਹੀ ਹੈ ਤੇ ਪਹਿਲਾਂ ਅਕਾਲ ਪੁਰਖ ਦਾ ਮੰਗਲ ਕਰ ਰਹੇ ਨੇ। ਇਸ਼ਟ ਦੇਵ ਸ੍ਰੀ ਅਕਾਲ ਪੁਰਖ ਦਾ ਮੰਗਲ ਕਰਦਿਆਂ ਕਹਿੰਦੇ, ਪਾਰ ਬ੍ਰਹਮ ਪਰਮਾਤਮਾ ਜੋ ਸਾਰਿਆਂ ਵਿੱਚ ਇੱਕੋ ਜਿਹਾ ਵਿਆਪਕ ਹੈ, ਵਿਆਪਕ ਸਕਲ ਸਮਾਨ, ਸਾਰਿਆਂ ਵਿੱਚ ਇੱਕੋ ਜਿਹਾ ਵਿਆਪਕ ਹੈ। ਇਹ ਨਹੀਂ ਕਿ ਕਿਸੇ ਵਿੱਚ ਘੱਟ ਵੱਧ ਹੈ, ਜਿਵੇਂ ਗੁਰੂ ਕਲਗੀਧਰ ਜੀ ਦਾ ਬਚਨ ਹੈ, ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋਤ ਹੈ। ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੀ ਪਰਮੇਸ਼ਰ ਦੀ ਜਿਹੜੀ ਜੋਤ ਹੈ ਉਹ ਸਾਰਿਆਂ ਵਿੱਚ ਇੱਕ ਸਮਾਨ ਹੈ, ਭਾਵੇਂ ਕੋਈ ਉੱਚਾ ਭਾਵੇਂ ਕੋਈ ਨੀਵਾਂ, ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਤਖਾਰੀ ਹੈ, ਭਾਵੇਂ ਕੋਈ ਪਾਪੀ ਹੈ ਤੇ ਭਾਵੇਂ ਕੋਈ ਪੁੰਨੀ ਹੈ, ਧਰਮੀ ਹੈ ਧਰਮੀ ਹੈ, ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜਿਹੜੀ ਜੋਤ ਹੈ ਉਹ ਇੱਕ ਸਮਾਨ ਵਿਆਪਕ ਹੈ।
ਸਭ ਅਲੰਬ ਪ੍ਰੇਰਕ ਪ੍ਰਭੂ ਵਿਦ ਤੋਰ ਦੇ ਮਾਂ।
ਏ ਪ੍ਰਭੂ ਤੁਸੀਂ ਸਾਰਿਆਂ ਦੇ ਅਲੰਬ ਆਸਰਾ, ਪ੍ਰੇਰਕ ਪ੍ਰਭੂ ਤੁਸੀਂ ਸਾਰਿਆਂ ਦੇ ਪ੍ਰੇਰਕ ਵੀ ਹੋ। ਹੇ ਪ੍ਰਭੂ ਅਕਾਲ ਪੁਰਖ ਜੀ, ਕਿਰਪਾ ਕਰਕੇ ਮੇਰੇ ਹਿਰਦੇ ਚ ਸਾਕਸ਼ਾਤਕਾਰ ਹੋਵੋ, ਮੇਰੇ ਹਿਰਦੇ ਦੇ ਵਿੱਚ ਪ੍ਰਗਟ ਹੋਵੋ। ਮੇਰੇ ਹਿਰਦੇ ਵਿੱਚ ਬਿਦਤੋ ਦਾ ਮਤਲਬ ਹੁੰਦਾ ਪ੍ਰਗਟ ਹੋਣਾ, ਸਾਖਸ਼ਾਤਕਾਰ ਹੋਣਾ। ਹੇ ਅਕਾਲ ਪੁਰਖ ਜੀ, ਮੇਰੇ ਹਿਰਦੇ ਚ ਸਾਖਸ਼ਾਤਕਾਰ ਹੋਵੋ। ਇਥੋਂ ਅੱਗੇ ਫਿਰ ਗੁਰੂ ਨਾਨਕ ਸਾਹਿਬ ਦਾ ਮੰਗਲ ਕਰਦੇ ਨੇ, 10 ਪਾਤਸ਼ਾਹੀਆਂ ਦਾ ਮੰਗਲ ਕੀਤਾ ਭਾਈ ਸਾਹਿਬ ਨੇ। ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਮੰਗਲ ਕਰਦੇ ਹਨ।
ਉਪਦੇਸ਼ ਜਗ ਗੁਰ ਬਏ ਫੈਲਿਓ ਜਸ ਜਿਮ ਚੰਦ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਸਾਰੇ ਜਗਤ ਦੇ ਗੁਰੂ ਹਨ, ਸਾਰੇ ਜਗਤ ਦੇ ਗੁਰਦੇਵ ਹਨ, ਤੇ ਤਿਨਾਂ ਨੇ ਸਾਰੇ ਜਗਤ ਨੂੰ ਉਪਦੇਸ਼ ਦਿੱਤਾ, ਸਾਰੇ ਸੰਸਾਰ ਦੇ ਜੀਵਾਂ ਨੂੰ ਉਪਦੇਸ਼ ਦਿੱਤਾ ਗੁਰੂ ਬਣ ਕੇ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਕੀ ਸੀ? ਸਾਰੇ ਜਗਤ ਦੇ ਜੀਵਾਂ ਵਾਸਤੇ ਇੱਕ ਸਾਂਝਾ ਉਪਦੇਸ਼, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹ ਤਿੰਨ ਉਪਦੇਸ਼ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਸਾਰੇ ਪ੍ਰਾਣੀਆਂ ਨੂੰ ਦਿੱਤੇ ਕਿ ਭਾਈ ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਤੇ ਨਾਮ ਜਪਣ ਦਾ ਉਪਦੇਸ਼ ਹਰ ਇੱਕ ਪ੍ਰਾਣੀ ਮਾਤਰ ਨੂੰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ, ਜਿਨ੍ਹਾਂ ਦਾ ਜਸ ਸਾਰੇ ਜਗਤ ਵਿੱਚ ਫੈਲਿਆ। ਕਿਵੇਂ? ਜਿਵੇਂ ਚੰਦਰਮਾ ਦੀ ਚਾਂਦਨੀ ਚਾਰੇ ਪਾਸੇ ਫੈਲਦੀ ਹੈ, ਏਦਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਸੁਜਸ ਸਾਰੇ ਜਗਤ ਵਿੱਚ ਫੈਲਿਆ ਤੇ ਪਸਰਿਆ ਹੈ।
ਵਿਗਨ ਬਿਨਾ ਸਹਿ ਕਿਰਪਾ ਤੇ ਸ਼੍ਰੀ ਨਾਨਕ ਪਦ ਬੰਦ।
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆਪਣੀ ਕਿਰਪਾ ਨਾਲ ਵਿਘਨਾਂ ਦਾ ਵਿਨਾਸ਼ ਕਰ ਦਿੰਦੇ ਨੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਇਹ ਵੱਡੀ ਵਡਿਆਈ ਹੈ ਕਿ ਜੇ ਕਿਸੇ ਸੇਵਕ ਨੂੰ, ਕਿਸੇ ਸਿੱਖ ਨੂੰ ਕਿਸੇ ਪ੍ਰਕਾਰ ਦਾ ਵਿਘਨ ਹੈ ਜਾਂ ਕਿਸੇ ਸੇਵਕ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਹੈ, ਤੇ ਗੁਰੂ ਨਾਨਕ ਪਾਤਸ਼ਾਹ ਸਿਰਫ ਆਪਣੀ ਕਿਰਪਾ ਹੀ ਕਰਦੇ ਨੇ, ਕਿਰਪਾ ਨਾਲ ਹੀ ਵਿਘਨਾਂ ਦਾ ਵਿਨਾਸ਼ ਕਰ ਦਿੰਦੇ ਨੇ। ਐਸੇ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਤੇ ਮੈਂ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ
ਹਾਂ। ਧੀਰਜ ਧਰਨ ਅਮਰ ਕਰਨ ਸਿੱਖ ਬਿੰਦ।
ਹੁਣ ਇਸ਼ਟ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦਾ ਮੰਗਲ ਕਰਦੇ ਨੇ, ਦੂਸਰੇ ਪਾਤਸ਼ਾਹ ਦਾ। ਪਹਿਲੇ ਪਾਤਸ਼ਾਹ ਦਾ ਮੰਗਲ ਕਰਕੇ ਦੂਸਰੇ ਗੁਰਦੇਵ, ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਮੰਗਲਾ ਚਰਨ ਕਰਦੇ ਨੇ। ਲੈਣੇ ਧਰਿਓ ਨ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵਦਾ। ਐਸੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੋ ਅਜਰ ਨੂੰ ਜਰਨ ਵਾਲੇ ਨੇ, ਅਜਰ ਨੂੰ ਜਰਨ ਵਾਲੇ ਨੇ, ਧੀਰਜ ਨੂੰ ਧਾਰਨ ਕਰਨ ਵਾਲੇ ਨੇ, ਅਮਰ ਕਰਨ ਸਿੱਖ ਬ੍ਰਿੰਦ, ਆਪਣੇ ਸਿੱਖਾਂ ਨੂੰ ਅਮਰ ਪਦਵੀ ਦਾ ਦਾਨ ਦੇਣ ਵਾਲੇ ਨੇ। ਅਮਰ ਦਾ ਮਤਲਬ ਹੁੰਦਾ ਕਿ ਜਿਨ੍ਹਾਂ ਦੀ ਮੌਤ ਨਾ ਹੋਵੇ, ਜੋ ਮਰਨ ਤੋਂ ਰਹਿਤ ਹੋ ਜਾਣ। ਐਸੀ ਪਦਵੀ ਦਾ ਦਾਨ ਆਪਣੇ ਸਿੱਖਾਂ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬਖਸ਼ਿਸ਼ ਕਰਨ ਵਾਲੇ ਹਨ।
ਕਰੇ ਵਿਸਾਲ ਨਿਹਾਲ ਜਨ ਕਾਲ ਕਾਲ ਦੁਖ ਜਾਣ।
ਐਸੇ ਗੁਰੂ ਅੰਗਦ ਦੇਵ ਸਾਹਿਬ ਜੀ ਸੰਕਟਾਂ ਨੂੰ ਹਰਨ ਵਾਲੇ ਨੇ, ਉਨ੍ਹਾਂ ਦੇ ਪਵਿੱਤਰ ਚਰਨਾਂ ਤੇ ਮੇਰੀ ਨਮਸਕਾਰ ਹੈ। ਹੁਣ ਗੁਰੂ ਅਮਰਦਾਸ ਜੀ ਦਾ ਮੰਗਲ ਕਰਦੇ ਨੇ। ਐਸੇ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਬਹੁਤ ਸਾਰੇ ਸੇਵਕਾਂ ਨੂੰ ਨਿਹਾਲ ਕੀਤਾ, ਬਹੁਤ ਸਾਰੇ ਅਰਦਾਸਾਂ ਨੂੰ ਨਿਹਾਲ ਕੀਤਾ ਹੈ, ਔਰ ਉਨ੍ਹਾਂ ਦੇ ਕਾਲ ਦਾ ਦੁੱਖ ਜਿਹੜਾ ਉਹ ਟਾਲ ਦਿੱਤਾ ਹੈ, ਆਪਣੇ ਸੇਵਕਾਂ ਦਾ ਕਾਲ ਦਾ ਦੁੱਖ ਟਾਲ ਕੇ ਦੂਰ ਕਰ ਦਿੱਤਾ ਹੈ।
ਅਮਰਦਾਸ ਸ਼੍ਰੀ ਸਤਿਗੁਰੂ ਹਿਰਦੇ ਸੰਭਾਲ ਕਿਰਪਾ।
ਐਸੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਹੇ ਭਾਈ ਆਪਣੇ ਮਨ ਨੂੰ ਕਹਿੰਦੇ ਨੇ ਕਿ ਭਾਈ ਆਪਣੇ ਹਿਰਦੇ ਦੇ ਵਿੱਚ ਐਸੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਸੰਭਾਲ ਕੇ ਧਾਰਨ ਕਰ। ਗੁਰੂ ਅਮਰਦਾਸ ਸਾਹਿਬ ਜੀ ਦੇ ਐਸੇ ਸਰੂਪ ਨੂੰ ਆਪਣੇ ਹਿਰਦੇ ਚ ਧਾਰਨ ਕਰ, ਜਿਹੜਾ ਸਰੂਪ ਬੜਾ ਕਿਰਪਾਲੂ ਤੇ ਦਿਆਲੂ ਸਰੂਪ ਹੈ।
ਤ੍ਰਾਸ ਨਾਸ ਨਿਜ ਦਾਸ ਕੋ ਬਾਚ ਬਿਰਾਸ ਪ੍ਰਕਾਸ਼।
ਗੁਰੂ ਰਾਮਦਾਸ ਚੌਥੇ ਪਾਤਸ਼ਾਹ ਦਾ ਮੰਗਲ ਕਰ ਰਹੇ ਨੇ। ਚੌਥੇ ਪਾਤਸ਼ਾਹ ਜੋ ਆਪਣੇ ਸੇਵਕਾਂ ਦਾ ਤ੍ਰਾਸ ਨਾਸ ਕਰਨ ਵਾਲੇ, ਤ੍ਰਾਸ ਕਹਿੰਦੇ ਨੇ ਡਰ ਨੂੰ, ਆਪਣਿਆਂ ਦਾਸਾਂ ਦਾ ਤ੍ਰਾਸ ਡਰ ਨਾਸ ਕਰਨ ਵਾਲੇ ਨੇ, ਔਰ ਆਪਣਿਆਂ ਵਾਕਾਂ ਦੇ ਨਾਲ, ਬਚਨਾਂ ਦੇ ਨਾਲ ਆਪਣਿਆਂ ਸਿੱਖਾਂ ਦੇ ਹਿਰਦਿਆਂ ਦੇ ਵਿਚ ਪ੍ਰਕਾਸ਼ ਪੈਦਾ ਕਰਨ ਵਾਲੇ ਹਨ।
ਰਾਮਦਾਸ ਸ਼੍ਰੀ ਸਤਿਗੁਰੂ ਬਾਸੋਰੇ ਦੇ ਆਵਾਜ਼।
ਹੇ ਗੁਰੂ ਰਾਮਦਾਸ, ਸੋਢੀ ਸੁਲਤਾਨ ਸਤਿਗੁਰੂ, ਕਿਰਪਾ ਕਰੋ, ਮੇਰੇ ਹਿਰਦੇ ਚ ਵਸ ਜਾਓ, हे गुरु रामदास जी मेरे हिरदे च निवास कर जाओ तुसी अपना स्वरूप मेरे हिरदे च वसा दियो
दोएरा सरजन दुख बरजन बिघन सिरजन जन कलिया
और गुरु अर्जन देव साहब दा मंगल कर दे पंजवे पातशाह दा महाराज गुरु अर्जन देव साहब जी अपने सेवकां दे दुखां नूं तरजन वाले ने बिघना नूं वरज के दूर करन वाले ने और अपने सिखां दी कल्याण सिरजन वाले ने बनाउण वाले ने
श्री अर्जन अर्जन सुने नमो पदम पद
गुरु अर्जन देव साहब जो अपने सिखां दीआं अर्जां सुणदे ने अर्जन सुने दूजे अर्जन दा मतलब है बेनतियां अर्ज ऐसे गुरु अर्जन देव साहब जी जो अपने सेवकां दीआं अर्जां सुणदे ने अपने सेवकां दीआं बेनतियां सुणदे ने ऐसे महान गुरुदेव श्री गुरु अर्जन देव साहब जी दे पवित्र पावन चरणा कमलां ते मेरी नमस्कार है वंदना है
दोएरा जन ब्रिंदन आनंद दे जिमदनिंद अरबिंद
गुरु हरगोबिंद साहब छेवे पातशाह जी दा मंगल कर दे ने जन ब्रिंदन आनंद दे जिमें बहुत सारे जिमें कमल दा फुल सूरज नूं वेख के खिड़दा ते सूरज कमल दे फुल नूं आनंद दिंदा है एदां गुरु हरगोबिंद साहब जी महाराज जी अपने सेवकां नूं आनंद देण वाले हन
श्री हरगोबिंद चंद गुर नमो सुचंद मुकंद
गुरु हरगोबिंद साहब जी जो चंद दे समान हन और अपने दासां नूं आनंद देण वाले ने ऐसे मुक्ति दाते मेरी पीरी दे मालक छेवे पातशाह श्री गुरु हरगोबिंद साहब जी दे पावन पवित्र चरणा ते मेरी नमस्कार है
दोएरा सुख बिलास दासन बख्श रिपन बचन ते हान
सतगुरु गुरु हर राय साहब जी दा मंगल करदे ने ऐसे सतगुरु जी जो अपने दासां नूं सुख ते आनंद बख्शन वाले हन सुख बिलास दासन बख्श अपने दासां नूं सुख बिलास आनंद बख्शिश करन वाले ने और अपने बचना नाल ही दुश्मना दा नाश करन वाले हन
श्री सतगुर हर राय जे नमे करो कल्याण
हे गुरु हर राय साहब सच्चे पातशाह जी श्री गुरु हर राय साहब जी आप जी नूं मेरी नमस्कार है कृपा करके मेरी कल्याण करो मेरी मोक्ष करो
मेरा दर्शन ते संकट नसे पग परसन सुख दाए
सतगुरु श्री गुरु हर कृष्ण साहब जी दे दर्शना नाल संकट कटे जांदे हन और गुरु हर कृष्ण साहब जी दे चरण परसन नाल आत्मक सुख दी प्राप्ति हो जांदी है
जन हरसन सरसन सदा श्री हर कृष्ण सुवाए
हे गुरु हर कृष्ण साहब जी महाराज अपने जना नूं हर्ष देण वाले ने अपने जना नूं सुख देण वाले हन ऐसे गुरु हर कृष्ण साहब जी जिन्हां दा सुते सिद्ध सुभाव है कि खुशी दे के खड़ा देण वाला सुभाव है ऐसे गुरु हर कृष्ण साहब जी नूं मेरी नमस्कार होवे
तेन तुल तन तज तुरत ते तुरकन तेज निकंद
और नौवे पातशाह गुरु तेग बहादुर साहब दा मंगल कर दे धन गुरु तेग बहादुर साहब नौवे पातशाह महाराज जिन्हां ने अपना शरीर इस तरह त्याग दिता हिंदू धर्म की राखी वास्ते जिवें घा दा किणका छड्डी दे किरण कहिंदे ने घा दे किणके नूं घा दे किणके समान हिंद धर्म की राखी वास्ते हिंदू धर्म दे तिलक जंजू की राखी वास्ते श्री गुरु तेग बहादुर साहब जी महाराज जी ने अपना शरीर एक घा दे तिणके समान तग दिता त्याग दिता तुरकन तेज निकंद ते अपने शरीर दा त्याग करके तुरकां दा जेड़ा तेज है ओ महाराज जी ने दिल्ली दी धरती तो छेती पुट कत्या
तेग बहादुर सतगुरु चरण कमल तिन बंद
ऐसे श्री गुरु तेग बहादुर साहब जी महाराज जी दे पवित्र पावन चरणा कमलां दे उत्ते मेरी वंदना है ऐसे सतगुरु नौवे पातशाह दे ਪਵਿੱਤਰ ਚਰਨਾਂ ਦੇ ਉੱਤੇ ਮੇਰੀ ਨਮਸਕਾਰ ਹੈ।
ਦੋਏਰਾ ਰਚਿਓ ਨਿਖਾਲਸ ਖਲਕ ਤੇ ਪੰਥ ਖਾਲਸਾ ਸੁਧ।
ਹੁਣ ਦਸਮੇਸ਼ ਪਾਤਸ਼ਾਹ ਦਾ ਮੰਗਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਵੇਂ ਪਾਤਸ਼ਾਹ, ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਲਿਖਦੇ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦਾ ਮੰਗਲ ਕਰਦਿਆਂ ਕਹਿੰਦੇ ਨੇ, ਰਚਿਓ ਨਿਖਾਲਸ ਖਲਕ ਤੇ ਪੰਥ ਖਾਲਸਾ ਸ਼ੁੱਧ। ਜਿਹੜੀ ਨਿਖਾਲਸ ਖਲਕ ਸੀ, ਜਿਹਦੇ ਚ ਰਲਗੜ ਹੋ ਚੁੱਕੀ ਸੀ ਆਹ ਖਲਕਤ ਆਹ ਸੰਸਾਰ, ਇਸ ਖਲਕਤ ਦੇ ਵਿੱਚੋਂ ਸ਼ੁੱਧ ਖਾਲਸਾ ਪੰਥ ਚੁਣ ਕੇ ਮਹਾਰਾਜ ਜੀ ਨੇ, ਜਿਹੜਾ ਬਿਲਕੁਲ ਪਿਓਰ ਸੀ ਸ਼ੁੱਧ ਸੀ, ਨਿਖਾਲਸ ਖਲਕਤ ਵਿੱਚੋਂ ਸ਼ੁੱਧ ਖਾਲਸ ਰੂਪ ਖਾਲਸੇ ਪੰਥ ਨੂੰ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਰਚਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਸਲੀ ਪ੍ਰਕਿਰਤ ਯੁੱਧ,
ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਖਾਲਸਾ ਪੰਥ ਰਚਿਆ ਕਾਹਦੇ ਵਾਸਤੇ, ਪਰਜਾ ਦੀ ਰਾਖੀ ਵਾਸਤੇ ਤੇ ਦੁਖੀਆਂ ਦੁਸ਼ਮਣਾਂ ਦਾ ਨਾਸ ਕਰਨ ਵਾਸਤੇ। ਦੁਖੀਆਂ ਦੁਸ਼ਮਣਾਂ ਦਾ ਨਾਸ ਕਰਨ ਲਈ, ਪਰਜਾ ਦੀ ਰਾਖੀ ਵਾਸਤੇ ਐਸੇ ਖਾਲਸੇ ਪੰਥ ਦੀ ਸਾਜਣਾ ਕੀਤੀ। ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਮੇਰੀ ਨਮਸਕਾਰ ਹੈ।
ਪਗ ਸਰੋਜ ਸਭ ਗੁਰਨ ਕੋ ਔਰ ਮੈਂ ਭਲੇ ਮਨਾਏ।
ਸਾਰੇ ਗੁਰੂਆਂ ਦਾ ਇਕੱਠਾ ਮੰਗਲ ਕਰਦੇ ਨੇ, ਪਹਿਲੇ ਪਾਤਸ਼ਾਹ ਤੋਂ ਲੈ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਸਾਰੇ ਸਤਿਗੁਰਾਂ ਦਾ ਮੰਗਲ ਕਰਦੇ ਨੇ। ਕਹਿੰਦੇ ਮੈਂ ਸਤਿਗੁਰਾਂ ਦੇ ਜੋ ਪਵਿੱਤਰ ਪਾਵਨ ਚਰਨ ਕਮਲ ਨੇ, ਪੱਗ ਸਰੋਜ, ਸਰੋਜ ਨਾਮ ਹੈ ਕਮਲ ਦੇ ਫੁੱਲ ਦਾ, ਮਹਾਰਾਜ ਜੀ ਦੇ ਜੋ ਪਾਵਨ ਚਰਨ ਕਮਲ ਹਨ, ਸਾਰੇ ਗੁਰੂ ਸਾਹਿਬਾਨਾਂ ਦੇ ਚਰਨ ਕਮਲ ਹਨ, ਉਨ੍ਹਾਂ ਨੂੰ ਮੈਂ ਆਪਣੇ ਹਿਰਦੇ ਵਿਚ ਧਾਰਨ ਕਰਨਾ, ਔਰ ਆਪਣੇ ਹਿਰਦੇ ਚ ਧਾਰਨ ਕਰਕੇ ਸਮਗਰ ਗੁਰੂ ਸਾਹਿਬਾਨਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਮਨਾਉਂਦਾ ਹਾਂ।
ਦੁਆਦ ਸ਼ਮੀ ਅਬ ਰਾਤ ਕੋ ਰਚੋ ਪਰਮੇਸ਼ਰ ਧਿਆਏ।
ਪਰਮੇਸ਼ਰ ਨੂੰ ਧਿਆ ਕੇ, ਅਕਾਲ ਪੁਰਖ ਨੂੰ ਧਿਆ ਕੇ ਮੈਂ ਹੁਣ ਦੁਆ ਦਸਮੀ, ਦੁਆ ਦਸਮੀ ਦਾ ਮਤਲਬ ਦਸ ਤੇ ਦੁਆ ਦਾ ਮਤਲਬ ਦੋ, ਬਾਰਵੀਂ ਰਾਸ ਉਹ ਹੁਣ ਮੈਂ ਕਥਨ ਕਰਦਾ। ਪਰਮੇਸ਼ਰ ਨੂੰ ਧਿਆ ਕੇ, ਅਕਾਲ ਪੁਰਖ ਨੂੰ ਧਿਆ ਕੇ, ਦਸਾਂ ਗੁਰੂਆਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਮਨਾ ਕੇ ਬਾਰਵੀਂ ਰਾਸ ਜਿਹੜੀ ਹੈ ਉਹ ਮੈਂ ਵਰਣਨ ਕਰਦਾ ਹਾਂ। ਇਹ ਸਰੋਤਾ ਜਨੋ, ਤੁਸੀਂ ਸਾਰੇ ਪਿਆਰ ਨਾਲ ਅਦਬ ਨਾਲ ਸਤਿਗੁਰਾਂ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰੋ।
ਦੋਏਰਾ ਜੀਵਤ ਕਿਤਕ ਬਸ ਕਰ ਕਰੋ ਪਟਨੇ ਨਗਰ ਮਜਾਰ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ, ਇਸੇ ਤਰ੍ਹਾਂ ਸ੍ਰੀ ਪਟਨਾ ਸਾਹਿਬ ਦੇ ਵਿਚ ਨਿਵਾਸ ਕਰ ਰਹੇ। ਪਟਨਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਦਿਨ ਰਹਿ ਕੇ ਬਤੀਤ ਕੀਤੇ ਨੇ, ਪਟਨੇ ਨਗਰ ਨੂੰ ਭਾਗ ਲਾਏ ਹਨ।
ਸੁਖ ਪਾਇਓ ਸ਼ੰਪਰ ਹਰੋ ਸਿੱਖਣ ਕਰਨੇ ਉਦਾਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਭ ਨੂੰ ਸੁਖ ਪ੍ਰਾਪਤ ਹੋਇਆ। ਨੌਵੇਂ ਪਾਤਸ਼ਾਹ ਜੀ ਵੀ ਬੜੇ ਸੁਖ ਨਾਲ, ਕਿਉਂਕਿ ਪਿੱਛੋਂ ਬੜਾ ਲੰਮਾ ਪੈਂਡਾ ਤੈਅ ਕਰਕੇ ਗਏ, ਪਿੱਛੋਂ ਸਾਰਾ ਇਤਿਹਾਸ ਤੁਸੀਂ ਸਰਵਣ ਕਰਦੇ ਆਏ ਹੋ ਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਜੱਲੇ ਹਨ ਬਾਬੇ ਬਕਾਲੇ ਤੋਂ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਫਿਰ ਉਥੋਂ ਹੋ ਕੇ ਆ ਸਾਰੇ ਮਾਲਵੇ ਦੇ ਇਲਾਕੇ ਚ ਹੁੰਦੇ ਹੋਇਆ, ਫਿਰ ਮਹਾਰਾਜ ਸੱਚੇ ਪਾਤਸ਼ਾਹ ਤਮਤਾਣ ਜੀਂਦ ਆਦਿਕ ਦੇ ਇਲਾਕਿਆਂ ਚ ਹੁੰਦਿਆਂ ਹੋਇਆ ਤੇ ਤੀਰਥਾਂ ਤੇ ਵਿਚਰਦਿਆਂ ਵਿਚਰਦਿਆਂ ਬੜੇ ਲੰਮੇ ਪੈਂਡੇ ਨੂੰ ਤੈਅ ਕਰਕੇ ਪਟਨਾ ਸਾਹਿਬ ਆਏ ਸੀ। ਇਸ ਕਰਕੇ ਰਸਤੇ ਦੀ ਬੜੀ ਵੱਡੀ ਥਕਾਵਟ ਸੀ। ਸਫ਼ਰ ਜਿਹੜਾ ਵਿਦਵਾਨਾਂ ਨੇ ਜਿਹੜਾ ਸਫ਼ਰ ਹੈ ਉਹਨੂੰ ਅੱਧੀ ਮੌਤ ਮੰਨਿਆ। ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿਚ ਲਿਖਿਆ, ਅੱਧੀ ਮੌਤ ਮੁਸਾਫਰੀ ਪੂਰੀ ਮੌਤ ਸੋ ਭੁੱਖ, ਖਾਲਸੇ ਕੋ ਦੋਨੋ ਮਿਲੀ ਤਿੰਨ ਕੋ ਕਹਾਂ ਹੈ ਸੁਖ। ਕਹਿੰਦੇ ਵੀ ਅੱਧਾ ਸਫ਼ਰ ਕਰਦਿਆਂ ਅੱਧੀ ਮੌਤ ਹੋ ਜਾਂਦੀ ਹੈ। ਸਫ਼ਰ ਕਰਨਾ ਕਿਹੜਾ ਕੋਈ ਸੌਖਾ ਹੈ, ਤੇ ਕਿੰਨਾ ਲੰਮਾ ਸਫ਼ਰ ਸਤਿਗੁਰੂ ਜੀ ਤੈਅ ਕਰਕੇ ਗਏ। ਹੁਣ ਪਟਨਾ ਸਾਹਿਬ ਚ ਮਹਾਰਾਜ ਜੀ ਨੇ ਉਹ ਜਿੰਨੀ ਸਫ਼ਰ ਦੀ ਥਕਾਵਟ ਸੀ ਉਹ ਪਟਨਾ ਸਾਹਿਬ ਟਿਕ ਕੇ ਕਈ ਦਿਨ ਮਹਾਰਾਜ ਜੀ ਇੱਥੇ ਰਹੇ ਤੇ ਰਹਿ ਕੇ ਆਪਣੇ ਉਸ ਸ਼ਰਮ ਨੂੰ ਦੂਰ ਕੀਤਾ ਔਰ ਸੁਖ ਨੂੰ ਪ੍ਰਾਪਤ ਕਰਕੇ ਸਿੱਖਾਂ ਦਾ ਉਧਾਰ ਕੀਤਾ।
ਅਬੈ ਕਥਾ ਇੱਕ ਪੋਪ ਕੀ ਉਚਿਤ ਕਹਿਣ ਕੋ ਜਾਨ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇੱਥੋਂ ਇੱਕ ਪ੍ਰਕਰਣ ਆਰੰਭ ਹੋਣਾ ਹੈ, ਇਸ ਕਰਕੇ ਇੱਕ ਰਾਜੇ ਦੀ ਕਥਾ, ਜਿਹੜਾ ਰਾਜਪੁਤਾਨੇ ਦਾ ਬੜਾ ਬਲੀ ਤੇ ਸਰਮੌਰ ਰਾਜਾ ਹੋਇਆ ਹੈ, ਉਸ ਰਾਜੇ ਦੀ ਕਥਾ ਇੱਥੇ ਕਹਿਣੀ ਜ਼ਰੂਰੀ ਹੈ। ਉਸ ਰਾਜੇ ਦਾ ਜਿਹੜਾ ਇਤਿਹਾਸ ਹੈ ਉਹ ਕਥਨ ਕਰਨਾ ਜ਼ਰੂਰੀ ਹੈ।
ਜਿਸ ਤੋਂ ਵਰਣਨ ਕਰ ਤੋ ਸੁਣੋ ਸੰਤ ਦੇ ਕਾਨ।
ਇਹ ਸੰਤ ਜਨੋ, ਸਰੋਤਾ ਜਨੋ, ਤੁਸੀਂ ਧਿਆਨ ਨਾਲ ਕੰਨ ਦੇ ਕੇ ਕਥਾ ਸੁਣੋ। ਮੈਂ ਹੁਣ ਇੱਕ ਰਾਜੇ ਦੀ ਕਥਾ ਤੁਹਾਨੂੰ ਵਰਣਨ ਕਰਕੇ ਸੁਣਾਉਣ ਲੱਗਾ ਹਾਂ।
ਦੇਸ਼ ਕਮ ਗੁਰ ਗਮਨ ਕਨਸ ਜਿਸ ਕੇ ਸੰਗ।
ਹੁਣ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਾਮਰੂ ਦੇਸ਼ ਗਏ ਨੇ, ਆਸਾਮ ਦੇ ਇਲਾਕੇ ਚ ਗਏ ਨੇ ਇੱਕ ਰਾਜੇ ਦੇ ਨਾਲ, ਉਹ ਰਾਜੇ ਨਾਲ ਕਿਵੇਂ ਗਏ, ਉਸ ਤੋਂ ਪਹਿਲਾਂ ਕਿਹੜਾ ਕਿਹੜਾ ਰਾਜਾ ਉਸ ਦੇਸ਼ ਵਿਚ ਗਿਆ ਕਾਮਰੂ ਦੇਸ਼ ਨੂੰ ਜਿੱਤਣ ਵਾਸਤੇ, ਤੇ ਨੌਵੇਂ ਪਾਤਸ਼ਾਹ ਜਿਵੇਂ ਕਾਮਰੂ ਦੇਸ਼ ਨੂੰ ਗਏ ਨੇ, ਆਸਾਮ ਨੂੰ ਗਏ ਨੇ, ਆ ਜਿਹੜਾ ਧੋਬੜੀ ਸਾਹਿਬ ਦਾ ਇਲਾਕਾ ਨੌਵੇਂ ਪਾਤਸ਼ਾਹ ਜੀ ਦੇ ਚਰਨ ਪਏ ਨੇ ਉੱਥੇ ਯਾਦਗਾਰ ਸਤਿਗੁਰਾਂ ਦੀ, ਉਧਰ ਜਿਵੇਂ ਗਏ ਨੇ, ਉਸ ਤੋਂ ਪਹਿਲਾਂ ਇੱਕ ਰਾਜੇ ਦੀ ਕਥਾ ਜਿਹੜੀ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਵਰਣਨ ਕਰਨੀ ਜ਼ਰੂਰੀ ਹੈ ਤਾਂ ਜੋ ਭੂਮਿਕਾ ਬੱਝ ਸਕੇ, ਮੁੱਢ ਬੱਝ ਸਕੇ ਕਿ ਕਿਉਂ ਦੂਸਰਾ ਰਾਜਾ ਉੱਥੇ ਗਿਆ ਤੇ ਉਹ ਨੌਵੇਂ ਪਾਤਸ਼ਾਹ ਨੂੰ ਨਾਲ ਕਿਉਂ ਲੈ ਕੇ ਗਿਆ, ਉਹਦਾ ਕੀ ਕਾਰਨ ਹੈ, ਕੀ ਕਾਰਨ ਹੈ ਕਿ ਉਹ ਰਾਜਾ ਸਤਿਗੁਰਾਂ ਨੂੰ ਆਪਣੀ ਮਦਦ ਵਾਸਤੇ ਲੈ ਕੇ ਗਿਆ। ਉਹ ਸਾਰਾ ਇਤਿਹਾਸ ਸੁਣਾਉਣ ਤੋਂ ਪਹਿਲਾਂ ਇੱਕ ਰਾਜੇ ਦੀ ਜਿਹੜੀ ਕਥਾ ਹੈ ਉਹਦਾ ਨਾਂ ਰਾਜਾ ਮਾਨ ਸਿੰਘ ਹੈ, ਬੜਾ ਪ੍ਰਸਿੱਧ ਤੇ ਬੜਾ ਬਲੀ ਰਾਜਾ ਹੋਇਆ ਰਾਜਾ ਮਾਨ ਸਿੰਘ, ਕਹਿੰਦੇ ਉਹਦਾ ਇਤਿਹਾਸ ਆਪ ਸਾਰੀ ਸੰਗਤ ਨੂੰ ਸਰਵਣ ਕਰਾਉਣਾ ਇਹ ਅਤਿ ਜ਼ਰੂਰੀ ਤੇ ਅਤਿ ਲਾਜ਼ਮੀ ਹੈ, ਇਸ ਕਰਕੇ ਆਪ ਜੀ ਧਿਆਨ ਨਾਲ ਸੁਣੋ।
ਕਹੋ ਛੋਰ ਤੇ ਸੋ ਕਥਾ ਜਿਮ ਹਮ ਸੁਣਿਓ ਪ੍ਰਸੰਗ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਮੈਂ ਸੁਣਿਆ ਉਹ ਸਾਰਾ ਪ੍ਰਸੰਗ, ਉਸੇ ਤਰ੍ਹਾਂ ਉਹ ਸਾਰੀ ਕਥਾ ਮੈਂ ਤੁਹਾਨੂੰ ਸੁਣਾਉਣਾ। ਛੋਰਤੇ ਦਾ ਮਤਲਬ ਹੈ ਵਿਆਖਿਆ ਕਰਕੇ, ਵਿਸਥਾਰ ਕਰਕੇ ਉਹ ਸਾਰੀ ਕਥਾ ਮੈਂ ਤੁਹਾਨੂੰ ਸਾਰੀ ਸੰਗਤ ਨੂੰ ਸਰਵਣ ਕਰਾਉਂਦਾ ਹਾਂ।
ਜੋ ਪਈ ਦਿੱਲੀ ਮੈਂ ਅਕਬਰ ਤੁਰਕੇਸ਼।
ਮੁਗਲ ਬਾਦਸ਼ਾਹਾਂ ਦੇ ਵਿੱਚ ਇੱਕ ਬੜਾ ਬਲੀ ਮੁਗਲ ਬਾਦਸ਼ਾਹ ਹੋਇਆ ਬਾਦਸ਼ਾਹ ਅਕਬਰ, ਹਿੰਦੁਸਤਾਨ ਦੇ ਦਿੱਲੀ ਦੇ ਤਖ਼ਤ ਦਾ ਮਾਲਕ, ਮੁਗਲ ਸਲਤਨਤ ਦਾ ਬਾਦਸ਼ਾਹ, ਜੋ ਬਾਬਰ ਦਾ ਪੋਤਰਾ ਸੀ, ਬਾਬਰ ਤੋਂ ਬਾਅਦ ਤੀਸਰੇ ਸਥਾਨ ਦੇ ਉੱਤੇ ਇਹ ਰਾਜ ਗੱਦੀ ਤੇ ਬੈਠਾ ਸੀ, ਅਕਬਰ ਬਾਦਸ਼ਾਹ ਹੋਇਆ ਹੈ।
ਕਰਤ ਰਾਜ ਲੈ ਦੇਸ਼ ਅਸ਼ੇਸ਼।
ਇਹਨੇ ਬੜਾ ਵੱਡਾ ਭਾਰੀ ਰਾਜ ਕੀਤਾ, ਅਕਬਰ ਬਾਦਸ਼ਾਹ ਦਾ ਰਾਜ ਪ੍ਰਤਾਪ ਬੜਾ ਵਧਿਆ, ਬਹੁਤ ਸਾਰੇ ਅਸ਼ੇਸ਼ ਦੇਸ਼ਾਂ ਦੇ ਉੱਤੇ ਅਕਬਰ ਬਾਦਸ਼ਾਹ ਦਾ ਰਾਜ ਰਿਹਾ।
ਯਹਾਂ ਮਵਾਸ ਹੋਏ ਕੋ ਜਾਏ।
ਜਿੱਥੇ ਵੀ ਕੋਈ ਬਾਗੀ ਹੋ ਜਾਂਦਾ ਸੀ, ਮਵਾਸ ਕਹਿੰਦੇ ਨੇ ਬਾਗੀ ਨੂੰ, ਬਗਾਵਤ ਕਰਨ ਵਾਲੇ ਨੂੰ, ਅਗਰ ਬਾਦਸ਼ਾਹ ਅਕਬਰ ਦੇ ਬਰ ਖਿਲਾਫ਼ ਕੋਈ ਬਗਾਵਤ ਕਰਦਾ ਸੀ, ਇਹਦੇ ਖਿਲਾਫ਼ ਕੋਈ ਬਾਗੀ ਹੁੰਦਾ ਸੀ, ਅਕਬਰ ਉੱਥੇ ਹੀ ਆਪਣੀਆਂ ਫੌਜਾਂ ਭੇਜ ਦਿੰਦਾ ਸੀ, ਕਿਸੇ ਨੂੰ ਬਗਾਵਤ ਨਹੀਂ ਸੀ ਕਰਨ ਦਿੰਦਾ। ਚਿਤੌੜ ਵਰਗੇ ਇਲਾਕੇ, ਚਿਤੌੜਗੜ੍ਹ ਵਰਗੇ ਕਿਲੇ ਵੀ ਇਹਨੇ ਫਤਿਹ ਕਰ ਲਏ ਸੀ। ਜਿੱਥੇ ਵੀ ਕੋਈ ਰਾਜਾ ਜਾਂ ਕੋਈ ਬਾਦਸ਼ਾਹ ਜਾਂ ਕੋਈ ਇਹਦਾ ਨਵਾਬ ਬਾਗੀ ਹੁੰਦਾ ਸੀ, ਉਥੇ ਬਾਦਸ਼ਾਹ ਅਕਬਰ ਆਪਣੀਆਂ ਫੌਜਾਂ ਭੇਜ ਕੇ ਉਨ੍ਹਾਂ ਨੂੰ ਸਰ ਕਰਦਾ ਸੀ, ਉਨ੍ਹਾਂ ਨੂੰ ਜਿੱਤਦਾ ਸੀ।
ਕਰ ਬਿਸਰਾਮ ਵਿਜੈ ਕੋ ਪਾਏ।
ਬੜੇ ਭਾਰੀ ਸੰਗਰਾਮ ਕਰਕੇ, ਬੜੇ ਭਾਰੀ ਘਮਾਸਾਨ ਯੁੱਧ ਕਰਕੇ ਅਕਬਰ ਹਰ ਮੈਦਾਨ ਵਿਚ, ਜੰਗ ਦੇ ਵਿਚ ਜਿੱਤ ਪ੍ਰਾਪਤ ਕਰਦਾ ਰਿਹਾ।
ਅਸੀਂ ਕਰੇ ਸਭ ਦੇਸ਼ਾਂ ਰਾਏ।
ਬੜੇ ਸਾਰੇ ਦੇਸ਼ਾਂ ਦੇ ਵੱਡੇ ਵੱਡੇ ਰਾਜੇ ਅਕਬਰ ਬਾਦਸ਼ਾਹ ਨੇ ਆਪਣੇ ਅਧੀਨ ਕਰ ਲਏ, ਆਪਣੇ ਵਸ ਵਿਚ ਕਰ ਲਏ।
ਆਇਸ ਅਕਬਰ ਕੀ ਸਿਰ ਸੈ।
ਹਰ ਇੱਕ ਬਾਦਸ਼ਾਹ, ਹਰ ਇੱਕ ਰਾਜਾ ਅਕਬਰ ਦੀ ਆਗਿਆ ਮੰਨਦਾ ਹੈ, ਅਕਬਰ ਦੇ ਅਧੀਨ ਹੋ ਕੇ ਚੱਲਦਾ ਹੈ।
ਅਪਨੋ ਰਾਜ ਕਰਤ ਸੂਰ ਹੈ।
ਇਹ ਆਪਣਾ ਰਾਜ ਭਾਗ ਕਰਦਾ ਰਿਹਾ, ਬੜਾ ਵਿਸ਼ਾਲ ਰਾਜ ਭਾਗ ਅਕਬਰ ਬਾਦਸ਼ਾਹ ਦਾ ਰਿਹਾ।
ਨੀਤ ਵਿਸ਼ਾਲ
ਵਿਸ਼ਾਲ ਨੀਤੀ ਆਪਣੇ ਹਿਰਦੇ ਚ ਧਾਰਨ ਕਰਕੇ ਰੱਖਦਾ ਹੈ।
ਮਿੱਤਰ ਵਧਾਵੇ ਸ਼ਤਰੂ ਨਿਕਾਰੈ।
ਅਕਬਰ ਆਪਣੀ ਮਿੱਤਰਤਾ ਵਧਾਉਂਦਾ ਤੇ ਜਿਹੜੇ ਇਹਦੇ ਨਾਲ ਦੁਸ਼ਮਣੀ ਕਰਨ ਵਾਲੇ ਨੂੰ ਉਹਨਾਂ ਨੂੰ ਕੱਢ ਦਿੰਦਾ ਆਪਣੇ ਰਾਜ ਵਿੱਚ, ਆਪਣੇ ਰਾਜ ਵਿੱਚ ਕਿਸੇ ਦੁਸ਼ਮਣ ਨੂੰ ਨਹੀਂ ਰਹਿਣ ਦਿੰਦਾ। ਅਗਰ ਕੋਈ ਦੁਸ਼ਮਣ ਹੁੰਦਾ ਵੀ ਹੈ ਤੇ ਉਹਨੂੰ ਵੀ ਜਿੱਤ ਕੇ ਉਹਨੂੰ ਆਪਣਾ ਮਿੱਤਰ ਬਣਾ ਲੈਂਦਾ, ਜਾਂ ਉਹਦੀ ਲੜਕੀ ਦਾ ਡੋਲਾ ਆਪਣੇ ਘਰ ਚ ਲੈ ਕੇ ਉਹਨੂੰ ਰਿਸ਼ਤੇਦਾਰ ਬਣਾ ਲੈਂਦਾ। ਇਸ ਪ੍ਰਕਾਰ ਨਾਲ ਮਿੱਤਰ ਵਧਾਉਂਦਾ ਹੈ ਤੇ ਦੁਸ਼ਮਣਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦਿੰਦਾ ਹੈ।
ਦੇਸ਼ ਕਾ ਮਰੂਰੇ ਮਵਾਸੀ।
ਅਕਬਰ ਨੇ ਜਿੱਥੇ ਸਾਰੇ ਦੇਸ਼ ਜਿੱਤ ਲਏ ਹਿੰਦੁਸਤਾਨ ਦੇ ਇਲਾਕੇ ਦੇ, ਉਥੇ ਜਿਹੜਾ ਕਾਮਰੂ ਦੇਸ਼ ਸੀ, ਆਸਾਮ ਦਾ ਇਲਾਕਾ, ਆਸਾਮ ਦਾ ਪਰਲੇ ਪਾਸੇ ਦਾ ਇਲਾਕਾ, ਗੁਹਾਟੀ ਤੋਂ ਪਰਲੇ ਪਾਸੇ ਦਾ ਇਲਾਕਾ, ਜਿਹੜਾ ਬ੍ਰਹਮਪੁੱਤਰ ਦਰਿਆ ਦੇ ਪਾਰਲੇ ਪਾਸੇ ਦਾ ਇਲਾਕਾ ਸੀ, ਉਹਨੂੰ ਕਾਮਰੂ ਦੇਸ਼ ਕਹਿੰਦੇ ਸੀ, ਆਸਾਮ ਦਾ ਇਲਾਕਾ ਕਹਿੰਦੇ ਸੀ। ਉਹ ਨਹੀਂ ਸੀ ਇਹ ਜਿੱਤ ਸਕਿਆ। ਕਾਮਰੂ ਦੇਸ਼ ਜਿਹੜਾ ਸੀ ਇਹਦੇ ਤੋਂ ਬਾਗੀ ਰਿਹਾ ਅਕਬਰ ਦੇ ਕੋਲੋਂ, ਅਕਬਰ ਕਾਮਰੂ ਦੇਸ਼ ਨੂੰ ਨਹੀਂ ਜਿੱਤ ਸਕਿਆ।
ਮੱਖਿਆ ਜੋਤ ਪ੍ਰਕਾਸ਼ੇ,
ਉੱਥੇ ਕਮੱਖਿਆ ਦੇਵੀ ਦਾ ਮੰਦਿਰ ਹੈ, ਗੁਹਾਟੀ ਦੇ ਨਾਲ ਹੀ ਕਮੱਖਿਆ ਦੇਵੀ ਦਾ ਬੜਾ ਵੱਡਾ ਵਿਸ਼ਾਲ ਮੰਦਿਰ ਹੈ। ਕਾਮਰੂ ਦੇਸ਼ ਦੇ ਜਿਹੜੇ ਲੋਕ ਸੀ ਉਸ ਮੰਦਿਰ ਦੀ ਪੂਜਾ ਕਰਦੇ ਸੀ, ਉਸ ਕਮੱਖਿਆ ਦੇਵੀ ਦੀ ਪੂਜਾ ਕਰਦੇ ਸਨ।
ਸ਼ਕਤ ਜੁਤ ਜ਼ਹਰ ਕਲਾ,
ਤੇ ਉਸ ਦੇਵੀ ਦੀ ਸ਼ਕਤੀ ਦੇ ਕਰਕੇ ਉਨ੍ਹਾਂ ਨੂੰ ਕੋਈ ਜਿੱਤ ਨਹੀਂ ਸੀ ਸਕਦਾ। ਕਾਮਰੂ ਦੇਸ਼ ਦੇ ਜਿਹੜੇ ਲੋਕ ਸੀ ਉਸ ਦੇਵੀ ਨੂੰ ਪੂਜਦੇ ਸੀ, ਕਮੱਖਿਆ ਦੇਵੀ ਦੇ ਮੰਦਿਰ ਵਿਚ ਆ ਕੇ ਉਹਨੂੰ ਬਲੀਆਂ ਚੜਾਉਣੀਆਂ, ਉਹਦੀ ਪੂਜਾ ਅਰਚਨਾ ਕਰਨੀ, ਇਸ ਕਰਕੇ ਕੋਈ ਉਨ੍ਹਾਂ ਨੂੰ ਜਿੱਤ ਨਹੀਂ ਸੀ ਸਕਦਾ। ਉਸ ਦੇਵੀ ਦੀ ਸ਼ਕਤੀ ਉਸ ਕਾਮਰੂ ਦੇਸ਼ ਦੇ ਰਾਜੇ ਨੂੰ ਪ੍ਰਾਪਤ ਸੀ।
ਅਕਬਰ ਬਸ ਚੱਲਾ,
ਇਸ ਕਰਕੇ ਅਕਬਰ ਦਾ ਕਾਮਰੂ ਦੇਸ਼ ਤੇ ਵਸ ਨਹੀਂ ਚੱਲਿਆ। ਉਦਾਂ ਇਹਨੇ ਕੋਈ ਰਾਜ ਛੱਡਿਆ ਹੀ ਨਹੀਂ, ਬੜੇ ਬੜੇ ਦੇਸ਼ ਤੇ ਬੜੇ ਬੜੇ ਰਾਜ ਕੇ ਇਹਨੇ ਜਿੱਤ ਲਏ, ਪਰ ਜਿਹੜਾ ਕਾਮਰੂ ਦੇਸ਼ ਸੀ ਉਹਨੂੰ ਅਕਬਰ ਜਿੱਤ ਨਹੀਂ ਸਕਿਆ, ਕਿਉਂਕਿ ਉਧਰ ਜੰਤਰ ਮੰਤਰ ਜਾਦੂ ਟੋਣੇ ਦੀ ਸ਼ਕਤੀ ਲੋਕਾਂ ਕੋਲ ਜ਼ਿਆਦਾ ਸੀ, ਤੇ ਉਹ ਆਪਣੇ ਜੰਤਰਾਂ ਮੰਤਰਾਂ ਨਾਲ ਹੀ ਲੋਕਾਂ ਨੂੰ ਅੰਨੇ ਕਰ ਦਿੰਦੇ ਸੀ। ਜੇ ਫੌਜ ਜਾਂਦੀ ਵੀ ਸੀ ਤੇ ਫੌਜ ਨੂੰ ਅੰਨਾ ਕਰਕੇ ਟੋਰ ਦਿੰਦੇ ਸੀ ਜਾਂ ਮਾਰ ਦਿੰਦੇ ਸੀ ਜੰਤਰਾਂ ਮੰਤਰਾਂ ਨਾਲ ਹੀ। ਸ਼ਕਤੀ ਵਾਲੇ ਸਨ, ਕਰਾਮਾਤੀ ਸੀ। ਗੁਰੂ ਨਾਨਕ ਸਾਹਿਬ ਵੀ ਜਦੋਂ ਉਸ ਇਲਾਕੇ ਚ ਗਏ ਨੇ ਤੇ ਉਦੋਂ ਵੀ ਜਾਦੂਗਰਨੀਆਂ ਨੇ ਆਪਣਾ ਜਾਦੂ ਵਿਖਾ ਕੇ ਭਾਈ ਮਰਦਾਨੇ ਨੂੰ ਭਿੱਡੂ ਦਾ ਰੂਪ ਬਣਾ ਦਿੱਤਾ ਸੀ। ਜਾਦੂਗਰ ਲੋਕ ਜ਼ਿਆਦਾ ਸਨ ਉਸ ਇਲਾਕੇ ਚ, ਇਸ ਕਰਕੇ ਅਕਬਰ ਡਰਦਾ ਵੀ ਸੀ ਤੇ ਕੋਈ ਡਰਦਾ ਮਾਰਾ ਰਾਜਾ ਉਸ ਪਾਸੇ ਜਾਂਦਾ ਵੀ ਨਹੀਂ ਸੀ ਲੜਨ ਵਾਸਤੇ। ਕਾਮਰੂ ਦੇਸ਼ ਨੂੰ ਇਹ ਜਿੱਤ ਨਹੀਂ ਸਕਿਆ, ਕਿਉਂਕਿ ਉਥੋਂ ਦੀ ਬੜੀ ਜ਼ਾਹਰ ਕਲਾ ਸ਼ਕਤੀ ਦੀ ਜਿਹੜੀ ਸੀ ਕਮੱਖਿਆ ਦੇਵੀ ਦੇ ਮੰਦਿਰ ਦੀ, ਉਹ ਪ੍ਰਗਟ ਸੀ।
ਉਪਦੇਸ਼ ਪਰ ਜੋ ਆਵੇ ਸੋ ਦੇਵੀ ਕੀ ਸ਼ਰਨ ਸਿਧਾਵੇ।
ਜਿਹੜਾ ਉਸ ਕਾਮਰੂ ਦੇਸ਼ ਵਿਚ ਰਾਜਾ ਬਣ ਕੇ ਆਉਂਦਾ ਸੀ, ਬਾਦਸ਼ਾਹ ਬਣਦਾ ਸੀ, ਰਾਜਾ ਬਣਦਾ ਸੀ, ਉਹ ਰਾਜਾ ਉਸ ਦੇਵੀ ਦੀ ਸ਼ਰਨ ਚ ਚਲਾ ਜਾਂਦਾ ਸੀ। ਕਮੱਖਿਆ ਦੇਵੀ ਦਾ ਜਿਹੜਾ ਉਹ ਮੰਦਿਰ ਸੀ, ਉਸ ਮੰਦਿਰ ਵਿਚ ਜਾ ਕੇ ਉਹਦੀ ਸ਼ਰਨ ਚ ਚਲਾ ਜਾਂਦਾ ਸੀ।
ਤਬ ਸਹਾਇਤਾ ਕਰੇ ਵਿਸਾਲਾ,
ਜਿਹੜੀ ਉਹ ਕਮੱਖਿਆ ਦੇਵੀ ਸੀ ਉਹ ਫਿਰ ਉਹਦੀ ਸਹਾਇਤਾ ਕਰਦੀ ਸੀ। ਜਿਹੜਾ ਕੋਈ ਦੁਸ਼ਮਣ ਚੜ ਕੇ ਆਉਂਦਾ ਸੀ ਉਸ ਦੇਸ਼ ਤੇ, ਉਹਨੂੰ ਮੂੰਹ ਦੀ ਖਾ ਕੇ ਵਾਪਸ ਮੁੜਨਾ ਪੈਂਦਾ ਸੀ।
ਤੈਂ ਦੁਸ਼ਟ ਕੀ ਬਲ ਤਤਕਾਲਾ,
ਤੇ ਏਦਾਂ ਬੜੇ ਬਲ ਦੇ ਨਾਲ ਵੱਡੇ ਵੱਡੇ ਦੁਸ਼ਟਾਂ ਨੂੰ ਉਹ ਦੇਵੀ ਖਤਮ ਕਰ ਦਿੰਦੀ ਸੀ।
ਅਨਕ ਰੀਤ ਕੇ ਮੰਤਰ ਸੋ ਜਾਣੈ।
ਉਹ ਕਾਮਰੂ ਦੇਸ਼ ਦੇ ਜਿਹੜੇ ਲੋਕ ਸੀ ਬੰਗਾਲ ਦੇ ਇਲਾਕੇ ਦੇ, ਬੰਗਾਲ ਤੇ ਆਸਾਮ ਇਹ ਦੋਵੇਂ ਹੀ ਰਾਜ ਸਨ ਉਸ ਪਾਸੇ, ਤੇ ਬੰਗਾਲ ਦਾ ਜਾਦੂ ਬੜਾ ਮੰਨਿਆ ਹੋਇਆ ਜਾਦੂ ਸੀ ਤੇ ਲੋਕ ਬੜੇ ਜਾਦੂ ਟੂਣੇ ਜਾਣਦੇ ਸਨ, ਮੰਤਰਾਂ ਦੀਆਂ ਉਹਨਾਂ ਕੋਲ ਸ਼ਕਤੀਆਂ ਸਨ, ਆਪਣੇ ਮੰਤਰਾਂ ਦੀਆਂ ਸ਼ਕਤੀਆਂ ਨਾਲ ਹੀ ਵੱਡਿਆਂ ਵੱਡਿਆਂ ਨੂੰ ਕਾਬੂ ਕਰ ਲੈਂਦੇ ਸੀ।
ਤਿੰਨਤੇ ਸ਼ਤਰੁ ਗਨ ਕੋਆਨੈ,
ਆਪਣੇ ਮੰਤਰਾਂ ਦੀ ਸ਼ਕਤੀ ਨਾਲ ਹੀ ਦੁਸ਼ਮਣ ਨੂੰ ਮਾਰ ਦਿੰਦੇ ਸੀ। ਜੇ ਕੋਈ ਦੁਸ਼ਮਣ ਆਉਂਦਾ ਵੀ ਸੀ ਇਹਨਾਂ ਤੇ ਚੜ ਕੇ ਤੇ ਉਹਨੂੰ ਮਾਰ ਦਿੰਦੇ ਸੀ। ਇਸ ਕਰਕੇ ਅਕਬਰ ਇਹਨਾਂ ਤੋਂ ਬੜਾ ਦੁਖੀ ਸੀ। ਅਕਬਰ ਚਾਹੁੰਦਾ ਸੀ ਇਹਨਾਂ ਨੂੰ ਆਪਣੇ ਅਧੀਨ ਕਰਨਾ, ਪਰ ਉਹ ਮੰਤਰ ਸ਼ਕਤੀ ਜਾਣਦੇ ਸੀ, ਇਸ ਕਰਕੇ ਅਕਬਰ ਦਾ ਉਹਨਾਂ ਤੇ ਜ਼ੋਰ ਨਹੀਂ ਸੀ ਚੱਲਦਾ।
ਅਕਬਰ ਜਿਤਵਤ ਤੇ ਸਰ ਕਰਬੇ, ਕਈ ਵਾਰ ਕਰ ਲਿਸ਼ਕਰ ਚਰਬੇ।
ਅਕਬਰ ਉਸ ਕਾਮਰੂ ਦੇਸ਼ ਨੂੰ ਜਿੱਤਣਾ ਚਾਹੁੰਦਾ, ਕਾਮਰੂ ਦੇਸ਼ ਨੂੰ ਸਰ ਕਰਕੇ ਆਪਣੇ ਅਧੀਨ ਕਰਨਾ ਚਾਹੁੰਦਾ, ਆਪਣੇ ਰਾਜ ਵਿਚ ਮਿਲਾਉਣਾ ਚਾਹੁੰਦਾ, ਤੇ ਇਹਨੂੰ ਕੰਮ ਕਰਨ ਵਾਸਤੇ, ਉਹਨੂੰ ਸਰ ਕਰਨ ਵਾਸਤੇ ਉਹਨੇ ਕਈ ਵਾਰ ਲਸ਼ਕਰ ਭੇਜਿਆ, ਕਈ ਵਾਰ ਅਕਬਰ ਨੇ ਆਪਣੀਆਂ ਫੌਜਾਂ ਭੇਜੀਆਂ।
ਨਹੀਂ ਮਿਲਿਓ ਸੋ ਆਏ ਕਦਾਏ, ਰਹੇ ਮਵਾਸੀ ਦੇਸ਼ ਸਦਾਏ।
ਪਰ ਕਾਮਰੂ ਦੇਸ਼ ਦਾ ਜਿਹੜਾ ਰਾਜਾ ਉਹ ਅਕਬਰ ਦੀ ਸ਼ਰਨ ਚ ਨਹੀਂ ਆਇਆ, ਉਹ ਅਕਬਰ ਨੂੰ ਆ ਕੇ ਨਹੀਂ ਮਿਲਿਆ, ਉਹ ਸਦਾ ਮਵਾਸ ਹੀ ਰਹੇ, ਬਾਗੀ ਰਹੇ ਅਕਬਰ ਤੋਂ, ਅਕਬਰ ਦੇ ਅਧੀਨ ਹੋ ਕੇ ਦੀ ਸ਼ਰਨ ਵਿਚ ਨਹੀਂ ਆਏ।
ਮਾਨ ਸਿੰਘ ਰਾਜਾ ਬਲਵੰਤ,
ਉਹਨਾਂ ਦਿਨਾਂ ਵਿਚ بادشاہ اکبر دے نال میل ملاپ رکھن والا ایک بڑا راج پتانے دا راجپوت راجا سی، ایدا نا سی راجا مان سنگھ، اے بڑا بلی تے بلوان راجا سی، اے راجا مان سنگھ جو بڑا بلوانڈ سی بڑا بلی سی،
پچم دشا پرچنڈ
اکبر نے نو پیج کے کئی علاقے سار کروائے، اینو پچھم دشا وچ بھیجیا جیڑا اے کابل دا علاقہ ہے، اس علاقے نو جتن واسطے اکبر بادشاہ نے راجے مان سنگھ نو بھیجیا پچھم دشا نو جتن واسطے، مان سنگھ اینا بلی سی بھی جیڑے پچھم دیش دے علاقے دے پٹھان گلجے جو اپنے آپ نو بڑے بلوان سورمے کہوندے سی انہاں نو جیت کے انہاں تے وجے پراپت کر کے انہاں نو اکبر دا لوہا منا کے راجا مان سنگھ اوتھو پچھم دشا تو واپس مڑ کے آیا،
تہاں جیت کی بمب بجائے،
بھی انہیں اپنی جیت دے نگارے بجائے، جیت دے نگارے تے جیت دے نشان چلائے،
ات آئے پن اپنو دیش،
یہ واپس اپنے دیش بیتے جے پور جودھ پور دیا ریاستاں دا راجا سی اس پاسے رہندا سی جے پور آدک، اتھے راجا مان سنگھ واپس آ گیا پچھم دشا نو جیت کے اے اپنے علاقے وچ اپنے دیش وچ واپس آ گیا،
شنکا کرت پیو ترکیش
اورنگزیب دے من اکبر بادشاہ دے من دے وچ شنکا پی گیا، جدو راجا مان سنگھ پچھم دشا نو جیت کے واپس مڑیا نا تے مان سنگھ دے واپس آن تے اکبر دے من وچ شنکا پی گیا،
اے راجپوت پرتاپی پارے جے کب بگنا سنگ ہمارے،
اکبر سوچن لگا کہ اے راجپوت راجے نے بڑے پرتاپی نے، راجپوتانے دے راجے نے، راجا مان سنگھ بھی بڑا بلوان راجا ہے، ہور بھی کئی راجے دی مدد کردے نے دی صلاح وچ چلدے نے، تے دے من چ شنکا پی گیا بھی کتے ایسا نہ ہووے جے اے راجے میرے نال بگڑ گئے تے انہاں نو جتنا بڑا اوکھا ہے، کیونکہ اکبر نو پہلا بھی ہاتھ لگے ہوئے سے، چتوڑ گڑھ دا جدوں قلعہ انہیں فتح کیتا ہے اوتھے بھی دو راجپوت راجیاں دے نال دا جنگ ہویا، ہن اینوں پھر ڈر سی کہ راجا مان سنگھ بڑا بلوان ہے دے نال ہور بھی کئی راجے نے، کتے ایسا نہ ہووے کہ اے میرے خلاف ہو جان میرے نال بگڑ جان، میری پاتشاہی وچ رولا پا دین گے، میری پاتشاہی نو کھنڈا کے رکھ دین گے،
کون سم کوئی جنگ مچاوے،
بڑے سورمے نے بڑے پرتاپی نے راجے تے پھر انہاں دے سامنے کون جنگ کرے گا، انہاں دے سامنے کون لڑے گا،
سپت بڈیرے پچم دیش،
تے ویکھو راجا مان سنگھ کڈا دلیر راجا ہے، میں تا اینو بھیجیا سی ادھر کابل کندھار والے پاسے بھی یہ جیت کے مڑن نہیں لگا مر جائے گا ادھر ہی، پر ادھر دے جڑے بڑے بڑے سپاٹ دلیر گلجے پٹھان ہن
کرے جور تے زیر اشیش،
انہاں نو بھی اپنے جور نال اینے اپنے ادھین کر لیا، جڑے بڑے بڑے گلجے تے پٹھان سی کابل کندھار دے انہاں نو بھی راجا مان سنگھ جیت کے واپس مڑ آیا،
یا تے اسے مہم پٹھاوے جہاں جائے کر پھر نہ آوے،
اکبر نے نیتی کھیڈی کوٹ نیتی کہندے نے نو، کہندے بھی راجے مان سنگھ نو ایہو جے دیش وچ بھیجا کہ جتھوں اے جوندا واپس مڑ کے نہ آوے، کیونکہ ایہدے تو ڈر سی اودا لڑ نہیں سی سکدا، ڈردا سی اندروں کہ کتے میرے خلاف کھلو گیا تے میرا لڑنا اوکھا ہو جائے گا، اکبر سوچن لگا کہ راجے مان سنگھ نو ایہو جی مہم تے بھیجا جس دیش وچ جا کے واپس نہ مڑ کے آوے،
لڑتے جیتے کر راکور،
لڑدیاں کیونکہ یہ جیت لیندا بڑے بڑے بھیانک کماسان جنگ کر کے بڑے بڑے علاقے جیت لیندا ہے،
دیش کامرو منتر مزور،
پر جیڑا کامرو دیش ہے یہ جیت سکے گا کیونکہ انہاں کول منتراں دا جور ہے، انہاں کول اپنی منتراں دی شکتی ہے جڑے کامرو دیش دے لوک نے،
چلے نہ بستے یدھ کرن کو،
یہ جے اتھے یدھ کرے گا ایدہ بس نہیں چلنا، کیونکہ یدھ تاں یدھ کرے گا جے وہ یدھ کرن دین گے وہ تاں اپنے منتراں نال ہی مار دیندے نے، ਉਥੇ ਯੁੱਧ ਇਹਦਾ ਹੋਣਾ ਨਹੀਂ ਤੇ ਯੁੱਧ ਨਾ ਕਰਨ ਕਰਕੇ ਇਹਦਾ ਕੋਈ ਵਸ ਨਹੀਂ ਚੱਲੇਗਾ।
ਮੰਤਰਨ ਸੰਗ ਸੁਪਾਏ ਮਰਨ ਕੋ,
ਮੰਤਰਾਂ ਦੇ ਨਾਲ ਹੀ ਇਹ ਮਾਰਿਆ ਜਾਏਗਾ ਕਿਉਂਕਿ ਉਹ ਆਪਣੇ ਮੰਤਰਾਂ ਨਾਲ ਹੀ ਬੰਦਾ ਮਾਰ ਦਿੰਦੇ ਨੇ। ਪਹਿਲਾਂ ਵੀ ਮੈਂ ਬੜੇ ਬੜੇ ਨਵਾਬ ਭੇਜੇ ਨੇ ਉਥੇ ਕਾਮਰੂ ਦੇਸ਼ ਵਿਚ, ਜਾਂ ਮਾਰ ਦਿੱਤੇ ਗਏ ਜਾਂ ਉਨ੍ਹਾਂ ਨੂੰ ਉਨ੍ਹਾਂ ਨੇ ਵਾਪਸ ਮੋੜ ਦਿੱਤਾ, ਕੋਈ ਉਸ ਦੇਸ਼ ਨੂੰ ਜਿੱਤ ਨਹੀਂ ਸਕਿਆ। ਤੇ ਹੁਣ ਮੈਂ ਰਾਜੇ ਮਾਨ ਸਿੰਘ ਨੂੰ ਉਥੇ ਭੇਜਦਾ ਵੀ ਇਹ ਵੀ ਉਥੇ ਜਾ ਕੇ ਮਾਰਿਆ ਜਾਏ, ਵਾਪਸ ਆਵੇ ਹੀ ਨਾ, ਕਿਉਂਕਿ ਜੇ ਜਿਉਂਦਾ ਰਿਹਾ ਤੇ ਮੇਰੇ ਵਾਸਤੇ ਘਾਤਕ ਹੈ, ਮੇਰੇ ਰਾਜ ਭਾਗ ਨੂੰ ਇਹਨੇ ਕਲੰਕ ਲਾ ਦੇਣਾ, ਰਾਜ ਭਾਗ ਵਿਚ ਹਿੱਸਾ ਮੰਗੇਗਾ। ਇਸ ਕਰਕੇ ਇਹਨੂੰ ਉਥੇ ਭੇਜ ਕੇ ਮਰਵਾ ਦਈਏ ਕਿਉਂਕਿ ਯੁੱਧ ਕਰ ਨਹੀਂ ਸਕੇਗਾ ਤੇ ਉਨ੍ਹਾਂ ਨੇ ਆਪਣੇ ਮੰਤਰਾਂ ਦੀ ਸ਼ਕਤੀ ਨਾਲ ਹੀ ਇਹਨੂੰ ਮਾਰ ਦੇਣਾ।
ਜੇ ਨਾ ਮਰੇ ਲੈ ਵਿਜੈ ਉਪਾਏ, ਦੇਸ਼ ਮਵਾਸੀ ਹਮ ਟੇਗੇ ਆਏ।
ਅਕਬਰ ਨੇ ਇਹ ਵੀ ਵਿਚਾਰ ਕੀਤੀ ਕਿ ਜੇ ਨਾ ਮਰਿਆ ਰਾਜਾ ਮਾਨ ਸਿੰਘ ਜਾ ਕੇ ਉਥੇ ਤੇ ਰਾਜ ਕਰਕੇ ਉਥੇ ਜਿੱਤ ਲਿਆ ਯੁੱਧ ਕਰਕੇ ਕਾਮਰੂ ਦੇਸ਼, ਤਾਂ ਵੀ ਮੇਰਾ ਫਾਇਦਾ, ਜੇ ਮਾਰਿਆ ਗਿਆ ਤਾਂ ਵੀ ਫਾਇਦਾ, ਜੇ ਉਸ ਦੇਸ਼ ਨੂੰ ਜਿੱਤ ਲਿਆ ਉਹਨੂੰ ਮੈਂ ਅੱਗੇ, ਉਹ ਦੇਸ਼ ਮੇਰੇ ਤੋਂ ਬਾਗੀ ਹੈ, ਮੇਰੇ ਤੋਂ ਬਾਹਰ ਹੈ, ਤੇ ਰਾਜੇ ਮਾਨ ਸਿੰਘ ਦੇ ਜਾਣ ਨਾਲ ਉਹ ਦੇਸ਼ ਮੈਨੂੰ ਮਿਲ ਜਾਏਗਾ, ਮੇਰੇ ਅਧੀਨ ਹੋ ਜਾਏਗਾ। ਤੇ ਜੇ ਮਾਨ ਸਿੰਘ ਮਾਰਿਆ ਗਿਆ ਤਾਂ ਵੀ ਫਾਇਦਾ, ਜੇ ਉਹ ਦੇਸ਼ ਜਿੱਤ ਲਿਆ ਇਹਨੇ ਜਾ ਕੇ ਤਾਂ ਵੀ ਮੇਰਾ ਹੀ ਫਾਇਦਾ। ਇਸ ਕਰਕੇ ਮੇਰੇ ਦੋਹਾਂ ਹੱਥਾਂ ਵਿਚ ਲੱਡੂ ਨੇ, ਜਿਹੜਾ ਮਰਜ਼ੀ ਮੈਨੂੰ ਮਿਲ ਜੇ। ਜੇ ਮਾਰਿਆ ਗਿਆ ਮਾਨ ਸਿੰਘ ਤਾਂ ਵੀ ਲਾਭ ਹੀ ਲਾਭ ਹੈ।
ਅਸਮਸਲਤ ਕਰਕੇ ਛਲ ਸਾਨੇ,
ਇਹਨਾਂ ਦੀ ਇਹਨੇ ਸਲਾਹ ਕੀਤੀ, ਆਪਣੇ ਜਿਹੜੇ ਸਿਆਣੇ ਵਜ਼ੀਰ ਸੀ ਨਾ ਅਕਬਰ ਦੇ, ਉਨ੍ਹਾਂ ਨਾਲ ਇਹਨੇ ਛਲ ਸਾਨੀ ਕਪਟ ਵਾਲੀ ਏਦਾਂ ਦੀ ਸਲਾਹ ਕੀਤੀ।
ਬੜੇ ਅਭਿਮਾਨੀ,
ਬੜੇ ਅਭਿਮਾਨੀ ਅਕਬਰ ਨੇ ਰਾਜੇ ਮਾਨ ਸਿੰਘ ਨੂੰ ਸੱਦਾ ਭੇਜਿਆ, ਆਪਣੇ ਕੋਲ ਬੁਲਾਇਆ ਦਿੱਲੀ। ਰਾਜਾ ਮਾਨ ਸਿੰਘ ਇਹਦੇ ਸੱਦੇ ਤੇ ਦਿੱਲੀ ਚੱਲ ਕੇ ਆਇਆ।
ਦਿੱਲੀ ਮੈਂ ਪ੍ਰਵੇਸ਼ ਜਬ ਹੋਇਓ,
ਰਾਜਾ ਮਾਨ ਸਿੰਘ ਜਦੋਂ ਆਪਣੇ ਲਸ਼ਕਰ ਸਮੇਤ ਦਿੱਲੀ ਵਿਚ ਆਇਆ, ਦਿੱਲੀ ਵਿਚ ਜਦੋਂ ਉਹਨੇ ਪ੍ਰਵੇਸ਼ ਕੀਤਾ,
ਕਸਾਈ ਜੋ
ਮਾਨ ਸਿੰਘ ਨੇ ਕੀ ਵੇਖਿਆ, ਇੱਕ ਬਾਜ਼ਾਰ ਵਿਚੋਂ ਲੰਘਿਆ, ਉਹ ਬਾਜ਼ਾਰ ਬੁੱਚੜਖਾਨਿਆਂ ਦਾ, ਬੁੱਚੜਾਂ ਦਾ ਬਾਜ਼ਾਰ ਸੀ। ਤੇ ਕੀ ਕਰ ਰਹੇ ਸੀ ਉਹ ਬੁੱਚੜ? ਗਊਆਂ ਮਾਰ ਰਹੇ ਸੀ, ਗਊਆਂ ਹਲਾਲ ਕਰ ਰਹੇ ਸੀ, ਕਸਾਈ ਸਨ, ਗਊ ਹੱਤਿਆ ਕਰ ਰਹੇ ਸੀ। ਹੁਣ ਰਾਜਾ ਮਾਨ ਸਿੰਘ ਹਿੰਦੂ ਰਾਜਾ ਸੀ, ਹਿੰਦੂਆਂ ਵਾਸਤੇ ਗਊ ਉਨ੍ਹਾਂ ਦੀ ਮਾਂ ਤੁਲ ਹੈ। ਤੇ ਉਹਨੇ ਜਦੋਂ ਵੇਖਿਆ ਰਾਜੇ ਮਾਨ ਸਿੰਘ ਨੇ ਕਿ ਕਸਾਈ ਗਊਆਂ ਦਾ ਵੱਧ ਕਰ ਰਹੇ ਨੇ, ਉਹਦੇ ਕੋਲੋਂ ਵੇਖ ਕੇ ਸਹਿਆ ਨਹੀਂ ਗਿਆ, ਮਾਨ ਸਿੰਘ ਜਰ ਨਹੀਂ ਸਕਿਆ ਗਊਆਂ ਦੀ ਹੱਤਿਆ ਵੇਖ ਕੇ। ਤੇ ਉਸੇ ਵਕਤ ਰਾਜਾ ਮਾਨ ਸਿੰਘ ਗੁੱਸੇ ਵਿਚ ਆ ਗਿਆ,
ਖੜਕਲ ਸੰਗ ਕਟਾ ਤਿੰਨ ਕਰਕੇ,
ਉਸੇ ਵੇਲੇ ਜਿਹੜੇ ਉਹ ਗਊਆਂ ਵੱਢ ਰਹੇ ਸੀ ਉਹਨਾਂ ਦੇ ਸਾਰਿਆਂ ਦੇ ਸਿਰ ਵੱਢ ਦਿੱਤੇ ਰਾਜੇ ਮਾਨ ਸਿੰਘ ਨੇ। ਵੇਖਦਿਆਂ ਵੇਖਦਿਆਂ ਜਿੰਨੇ ਵੀ ਕਸਾਈ ਸੀ ਬੁੱਚੜ ਸਨ ਉਥੇ ਸਾਰੇ ਵੱਢ ਦਿੱਤੇ, ਸਾਰਿਆਂ ਦੀਆਂ ਧੋਣਾ ਕੱਟ ਕੇ ਰੱਖ ਦਿੱਤੀਆਂ, ਜਿਹੜੇ ਗਊਆਂ ਨੂੰ ਮਾਰ ਰਹੇ ਸੀ, ਜਿਹੜੀਆਂ ਫੜੀਆਂ ਹੋਈਆਂ ਗਊਆਂ ਸੀ ਉਹ ਰਾਜੇ ਮਾਨ ਸਿੰਘ ਨੇ ਆਜ਼ਾਦ ਕਰਵਾ ਦਿੱਤੀਆਂ।
ਭੱਜ ਦੁਰੇ ਤਿੰਨ ਪ੍ਰਾਣ ਉਹ ਮਾਰੇ,
ਭੱਜ ਕੇ ਲੁਕ ਗਏ, ਕਈ ਜਿਹੜੇ ਬਚੇ ਸਨ ਕਸਾਈ ਉਹ ਭੱਜ ਕੇ ਲੁਕ ਕੇ ਉਹਨਾਂ ਨੇ ਆਪਣੀਆਂ ਜਾਨਾਂ ਬਚਾਈਆਂ।
ਜੋ ਹੈਰਾ ਸੋ ਖਲਗ ਬਿਦਾਰਾ,
ਜਿਹੜਾ ਸਾਹਮਣੇ ਦਿਸ ਪੈਂਦਾ ਉਹਨੂੰ ਤੇਗ ਨਾਲ ਵੱਢ ਦਿੰਦੇ ਨੇ। ਮਾਨ ਸਿੰਘ ਨੇ ਇਹੋ ਜਿਹੀ ਕਟਾ ਵੱਢ ਕੀਤੀ, ਜਿੰਨੇ ਕਸਾਈ ਸੀ ਸਾਰੇ ਮਾਰ ਦਿੱਤੇ, ਜਿਹੜੇ ਲੁਕ ਕੇ ਬਚੇ ਬਸ ਉਹੀ ਬਚੇ।
ਇਸ ਪ੍ਰਕਾਰ ਬੋਲੋ ਮਚਾਵਤ,
ਇਹਦਾ ਬੜਾ ਰੌਲਾ ਮਚਾਇਆ। ਹੁਣ ਅਕਬਰ ਦਾ ਰਾਜ ਸੀ ਮੁਸਲਮਾਨਾਂ ਦਾ, ਮੁਸਲਮਾਨਾਂ ਦੇ ਰਾਜ ਦੇ ਵਿਚ ਉਹਨਾਂ ਦੇ ਹੀ ਕਸਾਈ ਜਿਹੜੇ ਗਊਆਂ ਨੂੰ ਮਾਰ ਰਹੇ ਸੀ, ਮੁਸਲਮਾਨ ਤਾਂ ਗਊ ਮਾਰ ਕੇ ਖਾਂਦੇ ਵੀ ਨੇ, ਉਹ ਖਾਣ ਵਾਲੇ ਜਿਹੜੇ ਸਨ ਉਹਨਾਂ ਦੇ ਰਾਜ ਵਿਚ ਉਹਨਾਂ ਦੀ ਰਾਜਧਾਨੀ ਚ ਆ ਕੇ ਰਾਜੇ ਮਾਨ ਸਿੰਘ ਨੂੰ ਕਸਾਈ ਵੱਢ ਦਿੱਤੇ। ਹੁਣ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਮਾਨ ਸਿੰਘ ਦਾ ਹੌਸਲਾ ਕਿੰਨਾ ਵਧਿਆ ਹੋਇਆ ਸੀ, ਕਿ ਉਹਨੇ ਅਕਬਰ ਦਾ ਡਰ ਨਹੀਂ ਮੰਨਿਆ, ਅਕਬਰ ਦਾ ਭੈ ਨਹੀਂ ਮੰਨਿਆ, ਤੇ ਉਹਨਾਂ ਕਸਾਈਆਂ ਨੂੰ ਸਜ਼ਾ ਦੇ ਰਿਹਾ ਬਿਨਾਂ ਅਕਬਰ ਤੋਂ ਪੁੱਛਿਆ, ਬਿਨਾਂ ਉਹਦੇ ਤੋਂ ਇਜਾਜ਼ਤ ਲਿਆ। ਕਹਿੰਦੇ ਇਸ ਪ੍ਰਕਾਰ ਰਾਜਾ ਮਾਨ ਸਿੰਘ ਬੜਾ ਬਲਵਾਨ ਤੇ ਬਲੀ ਹੈ।
ਇਸ ਪ੍ਰਕਾਰ ਬੋ ਰੋਰ ਮਚਾਵਤ, ਤੁਰਕੇਸ਼ਰ ਕੇ ਨਿਕਟ ਸਿਧਾਵਤ,
ਇਹਦਾ ਰੌਲਾ ਮਚਾਉਂਦਾ ਰਸਤੇ ਵਿਚ ਕਟਾ ਵੱਢ ਕਰਦਾ ਰਾਜਾ ਮਾਨ ਸਿੰਘ ਦਿੱਲੀ ਦੇ ਕਿਲੇ ਦੇ ਵਿਚ ਬਾਦਸ਼ਾਹ ਅਕਬਰ ਦੇ ਕੋਲ ਆਇਆ।
ਸੁਨੇ ਹਸੇ ਕੁਛ ਨਾ ਕਰਿਓ,
ਅਕਬਰ ਨੇ ਸੁਣਿਆ, ਲੋਕਾਂ ਨੇ ਆ ਕੇ ਅਕਬਰ ਨੂੰ ਵੀ ਪੁਕਾਰਾਂ ਕੀਤੀਆਂ ਕਿ ਬਾਦਸ਼ਾਹ ਸਲਾਮਤ ਤੇਰੇ ਰਾਜ ਵਿਚ ਕਸਾਈ ਮਾਰੇ ਜਾ ਰਹੇ ਨੇ, ਵੀ ਜਿਹੜੇ ਗਊਆਂ ਮਾਰ ਰਹੇ ਨੇ ਉਹ ਤੇਰੀ ਆਗਿਆ ਨਾਲ ਹੀ ਮਾਰ ਰਹੇ ਸੀ, ਪਰ ਮਾਨ ਸਿੰਘ ਉਹਨਾਂ ਸਾਰੇ ਕਸਾਈਆਂ ਨੂੰ ਕੱਟ ਆਇਆ ਵੱਢ ਆਇਆ پر اکبر نے مان سنگھ دا کچھ نہیں بگاڑیا. راجے مان سنگھ نو کچھ کہہ نہیں سکیا پر اکبر دے من وچ دکھ بڑا ڈاڈا لگا بھی جیڑا بندہ اج میرے راج وچ آ کے میری راجدھانی وچ آ کے قتل و غارت کر سکدا میرے تو بنا ڈریاں تے کچھ سمے بعد اے بندہ جے میرے تو باغی ہو جائے تاں کل نو میرے راج دا بھی حق رکھن واسطے پیگ چک سکدا. دکھ اسے کر کے نو کامرو بھیج رہا سی یہ جائے گا واپسی نہ مڑے اتے ہی ماریا جائے تے جے جیت بھی لیا راج تا بھی فائدہ جے نہ جیتیا تے تا بھی میرا فائدہ. اس کر کے اکبر نے دکھ نو سہ لیا پر کچھ کہہ نہیں سکیا.
کپٹ چھان کے نکٹ بچھائے
کپٹ کر کے نا بڑا بڑا چھل کر کے راجے مان سنگھ نو بڑا ستکار دتا تے ستکار دے کے اپنے کول بٹھایا.
شستر بستر بہملے دیوائے
بہملے بڑے قیمتی سونے شستر بستر او راجے مان سنگھ نو دوائے
لگائے چکل امراب
جن امراب سی سارے سبا لا کے دیوان لا کے راجے دی بادشاہ دی سبا بچ بیٹھے نے
راجے اپر بلائے بچھاو
اور بھی بڑے راجے سدے ہوئے نے راجے مان سنگھ تو علاوہ بھی ہور کئی راجے او بادشاہ اکبر دی کچہری بچ آ کے بیٹھے ہوئے نے
کری کچہری میں سنمانا
پاری کچہری دے وچ راجے مان سنگھ دا انہیں بڑا سنمان کیتا بڑا ستکار کیتا
ادب درب کو بخشن تھانا
اور بہت ساری مایا بھی دتی راجے مان سنگھ نو انعام وجو. راجہ مان سنگھ تو پچھم دشا نو سر کر کے آیا بڑا بڑا علاقہ جیت کے آئے نے بڑا بڑا انعام تے بخشش بھی دتی تے ستم سنمان بھی دتا
پیڑا پانن کو شب رنگے
پھر ہن انہیں کی کیتا کہ اپنی سبھا وچ ایک پانا دا بیڑا رکھ دتا. ادو جدوں کسے نو بھیج دے سی مہم تے ایک کرپان میان چو کڈ کے ننگی پیگ رکھ دینی تے نال پانا دا بیڑا رکھ دینا کہ کون جائے گا تواڈے چو سر کرن لئی علاقہ. ایدا انہیں اج بادشاہ اکبر نے اپنی کچہری وچ ایک بہ رنگی پانا دا بیڑا رکھیا ہے
ہر شمشیر تری کر ننگے
اور نال میان چو کڈ کے ایک شمشیر او بھی نال رکھ دیتی تھالی تے او دے نال بہت ساری کھلت بھی رکھی
بیچ سبا دیکھے سب لوگ
سارے لوگ سبا دے بیچ ویکھ رہے نے
رہی نہ کنوں تھانی مون
پر کسے نے کرپان نہیں پھڑی کیونکہ یہ کرپان پھڑن دا مطلب سی کامرو دیش نو جانا. ہن جنے راجے بیٹھے سی سارے ڈر گئے نواب بیٹھے سی ڈرے ہوئے سی کامرو دیش کون جائے گا اتھے تا منتراں دی شکتی نالی انہاں کر دندے نے اتھے تا جنگ لڑیا ہی نہیں جاندا. اس کر کے جننے بھی بیٹھے سی سارے چپ کر کے بیٹھے رہے کوئی نہیں بولیا
دیش کامرو منترن بل
کامرو دیش دے لوکاں کول منتراں دی طاقت ہے
کہاں کریں تے بل لے بڑ دل
اتھے ایڈا وڈا دل لجا کے کی فائدہ ہے تے کی کر لینا اتھے انہاں دا کی بگاڑ لینا ہے.
مانی سنگھ نپ ہردے بیچارے مان سنگھ دے بیچارے
مان سنگھ راجہ بھی بیٹھا سی مان سنگھ نے اپنے من دے وچ بچار کیتی پانا دا بیڑا تے کرپان پئی ویکھ کے
سب میں سنمانیو مجھ پارے
کہندے بھی اکبر بادشاہ نے ساریاں وچوں مینوں سنمان دتا کیونکہ اکبر دی بھی نیتی سی اونے مان سنگھ نو آوندے نو سرے پاؤ پایا تے بڑی سونی کھلت دتی آؤ مان سنگھ جی. تے مان سنگھ نے سوچیا بھی سارے راجیاں دے وچ بادشاہ اکبر نے مینوں سنمان دتا مینوں ستکار دتا ہے
شمشیر اگاری میرے
اے جڑی شمشیر ہے میرے اگے لیا کے رکھی ہوئی ہے
کرے او فریب اپر دشیرے
فریب کیتا حالانکہ سمجھ بھی گیا مان سنگھ کہ اکبر میرے نال نیتی کھیڑ رہے مینوں اس علاقے چ بھیجنا چاہندا اے تاں بہانہ ہی پکھانڈی وکھایا ہویا ایتھے کرپان رکھ کے پانا دا بیڑا رکھ کے مطلب لوکاں نوں وکھان واسطے پر اصلیت وچ بھیجنا مینوں ہی چاہندا پر سیدھا نہیں کہہ رہا اے کہہ رہا بھی کیڑا جائے گا تے میرے کول لیا کے او کرپان تے پانا دا بیڑا میرے سامنے رکھیا ہے
بیچ کچہری جے نہ اٹھاو نج بل تے تب ادک لجاو
ہن اس پری کچہری دے وچ جے میں ایک کرپان چک کے اپنے میان چ نہیں پاؤندا اے پانا دا بیڑا میں اپنے دندا ہیٹھا رکھ کے نہیں چبدا تے ساری کچہری دے وچ مینوں شرمندہ ہونا پے گا. ساری سبھا دے وچ مینوں لجت ہونا پوے گا
ظاہر پیو کہ پچاتے
سارے میری پٹھ پچھوں کہن گے بھی مان سنگھ کائر ہے گیدی ہے جن تیگ چک کے کامرو دیش جان تو انکار کر دیتا ہے
اس بد ہوئے آن کٹ جاتے
نال میری عزت کٹے گی مان سنگھ بڑا سورما سی انہیں آخیا کہ مینو بعد وچ کائر کہن بجدل کہن اے تا ماڑی گل ہے جڑے میرے پٹھ پچھو پھر مینو کائر کہن گے میری آن کٹے گی
بدے بلی موسوں لڑ ہارے مجھ آگ مم آگے اے کہاں بچارے
بڑے 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 بلی میرے نڑ لڑ کے ہار گئے نے آ جڑے اکبر دی کچہری دے وچ راجے بیٹھے نے تا کی نے میرے سامنے تے انہاں نوں میں گل کرن دا موقع دیاں اے میرے پچھو میری پٹھ پچھو میری گل کرن آکھن کے کائر ہے گیدی ہے اے نہیں ہو سکدا میں راجپوتانے دا پرسدھ راجا ہاں تے وڈے وڈے بلیاں نوں مار کے میں اپنے ادھین کیتا ہے اے بچارے میرے سامنے کی ہن
ہم بچار اپنی بڑے آئے کر سلام شمشیر اٹھائے
ایسا اپنی بڑیائی نو بچار کے مان سنگھ نے اپنا رتبہ بچاریا تے اپنی بڑیائی نو بچار کے اس وقت مچھا ٹیک کے جڑی وہ کرپان سی چک لئی کرپان جڑی شمشیر ننگی پئی سی وہ چک لئی
تب اکبر نے بہت سرا
پانا دا بیڑا بھی منہ چ پا کے چب لیا اعلان کر دیتا کہ کامرو دیش نو میں جاواں گا میں جا کے اس دیش نو جتاں گا
تب اکبر نے بہت سرا
اکبر بادشاہ نے بڑی سلاگا کیتی راجے مان سنگھ دی
ایک سویر تے چڑھن عمر
اکبر نے بڑی سلاگا کیتی کہندے واہ مان سنگھ مینوں تیرے تو ہی امید سی مینوں پتہ سی کہ تو ہی تیرے تو علاوہ کسے دے اندر اتنی طاقت نہیں کہ مہم جا کے سر کر سکے ایدا اکبر بادشاہ کولو پان دا بیڑا چب کے مہم تے چڑھن لئی کامرو دیش جان لئی راجا مان سنگھ اس وقت قلعے دے وچوں باہر نکل کے آیا
انیکن ہی کن منو سکیل
انہیں بہت ساریاں فوجاں اپنے نال اکٹھیاں کر لئیاں
پگ میل
بڑی وڈی فوج ترکاں دی فوج بھی نال لے لی مان سنگھ دا اپنا بڑا بڑا لشکر سی اپنا سارا لشکر اپنے نال لے لیا تے کامرو دیش نو چل پیا
لشکر چڑھیو منو کن ماں
کہندے جدوں ایدے نال لشکر چڑھیا تے ادا جاپدا جویں آکاش وچ کالے رنگ دے بدل چھا کے آ گئے ہون
بجی بمب بد کو کتلا
جڑے نگارے بجدے نے ادا جاپدا جویں بدل گرج رہے ہون
شستر چمک چنچل تا سر کے
ہاں وچ پھڑے جڑے شستر نے سورمیاں دے ادا چمک دے نے جویں بجلی چمک دی ہے
چلیو بھوپ درگ بامو پھڑ کے
جدوں راجا مان سنگھ چلیا نا تے دا کھبا ہاتھ تے کھبی اکھ فرکن لگ پی جڑا ماڑا سگن منیا جاندا ہے ماڑے سگن تو پتا سی بھی ہن مان سنگھ واپس نہیں مڑنا کامرو دیش والے نے ماریا جانا تو انہیں ویکھیا جدوں چڑھیا تے ایدی کھبی اکھ جیڑی سی او پھرکن لگی
سنے سنے نج ڈیرے کالت
سہجے سہجے اپنے ڈیرے کردیا ہویا
پت پالت نچموں سنبھالت
اپنی فوج نو سنبھال دیا تے پال دیا
پاچھے اکبر درو پچھائے
اڑدا گیا کامرو دیش وال تے پچھو اکبر بادشاہ نو مایا دے کھلے گپھے بھی بھیجدا رہا
ہوئے سر دے کنے پ مر جائے
اکبر نو اس گل دی خوشی سی بھی دوہاں پاسوں خوشی سی جے راجا مر گیا مان سنگھ تاں وی خوشی ہے تے جے راج کر کے اتھے جیت لیا دیش نو تے تاں وی خوشی ہے اس کر کے بادشاہ اکبر دوویں طریقیاں نال خوش ہے
دونوں دشتے ہر کترنتا سادر وستو ادگ پتھنتا
ایدہ دعا پاسیوں بڑی خوشی ہے راجے مان سنگھ دے جان دی اینو بادشاہ اکبر نو تے بڑے ستکار نل وستوں پیج دے
مان سنگھ پورب میں جائے
راجا مان سنگھ پورب دشا نو چل پیا
اپنو ادگ پرتاپ دکھائے
بڑا پرتاپ رستے وچ بکھوندا جا رہا ہے
بہت دیش کو جیتن کرے
بڑے دیش رستے وچ نے جتے
دیکھ بلی
ਜਿਹੜਾ ਬਲੀ ਸੀ ਵੀ ਇਹਨੂੰ ਵੇਖ ਕੇ ਕੋਈ ਇਹਦੇ ਸਾਹਮਣੇ ਅੜ ਨਹੀਂ ਸਕਿਆ।
ਬ੍ਰਹਮਪੁੱਤਰ ਨਦੀ ਇੱਕ ਮਾਨਾ
ਉੱਥੇ ਗੁਹਾਟੀ ਦੇ ਇਲਾਕੇ ਦੇ ਵਿੱਚ ਜਿਹੜਾ ਆਸਾਮ ਦਾ ਇਲਾਕਾ ਜਿੱਧਰ ਇਹ ਜਾ ਰਿਹਾ ਉੱਥੇ ਬ੍ਰਹਮਪੁੱਤਰ ਦਰਿਆ ਵਗਦਾ ਉੱਥੇ ਪਹੁੰਚਿਆ ਹੈ।
ਗੋਹਟਪੁਰ ਪਾਰਸਥਾਨਾ
ਗੁਹਾਟੀ ਦੇ ਪਾਰਲੇ ਪਾਸੇ ਗੋਹਟ ਦਾ ਗੁਹਾਟੀ ਜਿਹਨੂੰ ਕਹਿ ਦਿੰਦੇ ਨੇ ਉੱਥੇ ਪਾਰਲੇ ਪਾਸੇ ਪਹੁੰਚਿਆ। ਉਸ ਇਲਾਕੇ ਦੇ ਵਿੱਚ ਜਾ ਕੇ ਜਿਵੇਂ ਰਾਜਾ ਮਾਨ ਸਿੰਘ ਮਾਰਿਆ ਗਿਆ ਉੱਥੇ ਪਾਗਲ ਹੋ ਕੇ ਉਹ ਸਾਰੀ ਕਥਾ ਆਪ ਜੀ ਅਗਲੇ ਪ੍ਰਕਰਣਾਂ ਚ ਸਰਵਣ ਕਰੋਗੇ।